ਮੈਂ ਗਿਆ ਲਾਈਨੀ ਕੀ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ, ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 ਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ।
ਟੋਰਾਂਟੋ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ ਵਿਚ ਬੱਚੇ ਦਾ ਜਨਮ। ਸਕਾਰਬਰੋ ਦੇ ਇਕ ਮੈਕਡੋਨਲਡ ਦੇ ਆਲੇ ਦੁਆਲੇ ਘੁੰਮਦੇ ਹੋਏ ਰੈਕੂਨ ਦੀ ਵੀਡੀਓ ਆਈ ਸਾਹਮਣੇ। ਹਾਈਵੇ ਤੇ ਵਾਪਰੇ ਹਾਦਸੇ ਵਿਚ ਇਕ ਕਾਰ ਦਾ ਪਹੀਆ ਨਿਕਲ ਕੇ ਇਕ ਹੋਰ ਗੱਡੀ ਦੀ ਵਿੰਡਸ਼ੀਲਡ ਵਿਚ ਜਾ ਵੱਜਿਆ। ਓਨਟਾਰੀਓ ਦੇ ਕਬਰਿਸਤਾਨ ਤੋਂ ਨਾਜ਼ੀ ਫੌਜੀ ਸਮਾਰਕ ਹਟਾ ਦਿੱਤਾ ਗਿਆ। ਅਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਟੋਰਾਂਟੋ ਲਈ ਰਵਾਨਾ ਹੋਈ ਏਅਰ ਕੈਨੇਡਾ ਦੀ ਫਲਾਈਟ ਵਿਚ ਜਨਮਿਆ ਬੱਚਾ ਏਅਰਬੋਰਨ ਸ਼ਬਦ ਨੂੰ ਨਵਾਂ ਅਰਥ ਦੇ ਰਿਹਾ ਹੈ। ਏਅਰਲਾਈਨ ਨੇ ਸੋਮਵਾਰ ਨੂੰ ਇਕ ਈਮੇਲ ਵਿਚ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਫਲਾਈਟ ਨੇ ਸੇਂਟ ਲੂਸੀਆ ਤੋਂ 6 ਮਾਰਚ ਨੂੰ ਉਡਾਨ ਭਰੀ ਸੀ, ਜਦੋਂ ਇਕ ਯਾਤਰੀ ਨੂੰ ਮੈਡੀਕਲ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਏਅਰ ਕੈਨੇਡਾ ਨੇ ਕਿਹਾ ਕਿ ਜਹਾਜ਼ ਦੇ ਫਲਾਈਟ ਅਟੈਂਡੈਂਟ ਤੁਰੰਤ ਮਾਂ ਦੀ ਸਹਾਇਤਾ ਲਈ ਦੌੜੇ ਅਤੇ ਪਤਾ ਲੱਗਿਆ ਕਿ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਰਿਹਾ ਸੀ। ਜਦੋਂ ਚਾਲਕ ਦਲ ਨੇ ਪੁੱਛਿਆ ਕਿ ਕੀ ਜਹਾਜ਼ ਵਿਚ ਕੋਈ ਡਾਕਟਰ ਹੈ, ਤਾਂ 2 ਡਾਕਟਰਾਂ ਨੇ ਕਾਲ ਦਾ ਜਵਾਬ ਦਿੱਤਾ ਤੇ ਸਹਾਇਤਾ ਕੀਤੀ। ਡਿਲੀਵਰੀ ਦੇ ਅਨੁਕੂਲ ਹੋਣ ਲਈ ਫਲਾਈਟ ਨੂੰ ਬਰਮੁੱਡਾ ਵੱਲ ਮੋੜ ਦਿੱਤਾ ਗਿਆ ਸੀ, ਹਾਲਾਂਕਿ ਜਹਾਜ਼ ਦੇ ਟਾਰਮੈਕ ਨੂੰ ਛੂਹਣ ਤੋਂ ਪਹਿਲਾਂ ਹੀ ਬੱਚੇ ਦਾ ਜਨਮ ਹੋ ਗਿਆ ਸੀ। ਬਰਮੁੰਡਾ ਪਹੁੰਚਣ ਤੋਂ ਪਹਿਲਾਂ ਡਾਕਟਰਾਂ ਨੇ ਮਾਂ ਅਤੇ ਬੱਚੇ ਨੂੰ ਸਿਹਤਮੰਦ ਹਾਲਤ ਵਿਚ ਸਥਾਨਕ ਹਸਪਤਾਲ ਵਿਚ ਤਬਦੀਲ ਕਰ ਦਿੱਤਾ। ਏਅਰ ਕੈਨੇਡਾ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਮੌਕੇ ਤੇ ਸਹਾਇਤਾ ਕਰਨ ਵਾਲੇ ਡਾਕਟਰਾਂ ਦਾ ਧੰਨਵਾਦ ਕਰਦੇ ਹਨ ਅਤੇ ਜਹਾਜ਼ ਦੇ ਅਮਲੇ ਵਜੋਂ ਨਿਭਾਈ ਜ਼ਿੰਮੇਵਾਰੀ ਤੇ ਮਾਣ ਹੈ। ਏਅਰਲਾਈਨ ਨੇ ਕਿਹਾ ਕਿ ਗਰਭਵਤੀ ਗਾਹਕ ਇਕ ਆਮ ਗਰਭ ਅਵਸਥਾ ਦੇ ਨਾਲ 36 ਹਫ਼ਤਿਆਂ ਤੱਕ ਏਅਰ ਕੈਨੇਡਾ ਦੀ ਉਡਾਨ ਵਿਚ ਸਫ਼ਰ ਕਰ ਸਕਦੇ ਹਨ। ਆਓ ਵਧਦੇ ਹਾਂ ਅਗਲੀ ਖਬਰ ਵੱਲ। ਸਕਾਰਬਰੋ ਦੇ ਮੈਕਡੋਨਲਡ ਦੇ ਆਲੇ ਦੁਆਲੇ ਘੁੰਮਦੇ ਹੋਏ ਰੈਕੂਨ ਦੀ ਵੀਡੀਓ ਸਾਹਮਣੇ ਆਈ ਹੈ। ਹਫ਼ਤੇ ਦੇ ਅੰਤ ਵਿਚ ਸਕਾਰਬਰੋ ਵਿਚ ਇਕ ਮੈਕਡੋਨਲਡ ਰੈਸਟੋਰੈਂਟ ਦੇ ਡਾਇਨਿੰਗ ਰੂਮ ਬਾਰੇ ਇਕ ਰੈਕੂਨ ਮਿਲਿੰਗ ਦੀ ਫੁਟੇਜ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ। ਟਿਕਟੋਕ ਤੇ ਅਪਲੋਡ ਕੀਤੀ ਗਈ ਲਗਭਗ 1 ਮਿੰਟ ਦੀ ਫੁਟੇਜ ਵਿਚ ਇਸ ਜਾਨਵਰ ਨੂੰ ਰੈਸਟੋਰੈਂਟ ਦੇ ਡਾਇਨਿੰਗ ਰੂਮ ਦੇ ਖੇਤਰ ਵਿਚ ਘੁੰਮਦੇ ਦੇਖਿਆ ਜਾ ਰਿਹਾ ਹੈ ਅਤੇ ਫਿਰ ਇਹ ਜਾਨਵਰ ਇਕ ਆਦਮੀ ਦੀਆਂ ਜੁੱਤੀਆਂ ਸੁੰਘਣ ਲਈ ਰੁਕਦਾ ਹੈ। ਉਹ ਗਾਹਕ ਫਿਰ ਰੈਕੂਨ ਨੂੰ ਪਿਆਰ ਨਾਲ ਪੁਚਕਾਰਦਾ ਦਿਖਾਈ ਦਿੰਦਾ ਹੈ ਅਤੇ ਉਸੇ ਸਮੇਂ ਰੈਸਟੋਰੈਂਟ ਵਿਚ ਹਾਜ਼ਰ ਇਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕਿ ਉਸ ਨੂੰ ਬਰਗਰ ਦਿਓ। ਬਾਅਦ ਵਿਚ ਵੀਡੀਓ ਵਿਚ ਇਕ ਸਟਾਫ ਮੈਂਬਰ ਝਾੜੂ ਦੀ ਵਰਤੋਂ ਕਰਕੇ ਇਕ ਮੇਜ਼ ਦੇ ਹੇਠਾਂ ਤੋਂ ਰੈਕੂਨ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਅਮੀਨ ਹੱਜ਼ੀ ਨੇ ਦੱਸਿਆ ਹੈ ਇਹ ਲੋਕੇਸ਼ਨ ਵਿਕਟੋਰੀਆ ਪਾਰਕ ਅਤੇ ਐਲਿਸਮੇਅਰ ਐਵੀਨਿਊ ਦੇ ਨੇੜੇ ਹੈ। ਐਤਵਾਰ ਨੂੰ ਪਹਿਲੀ ਵਾਰ ਪੋਸਟ ਕੀਤੇ ਜਾਣ ਤੋਂ ਬਾਅਦ ਵੀਡੀਓ ਵਾਇਰਲ ਹੋ ਗਿਆ ਹੈ ਅਤੇ ਇਸ ਉੱਪਰ 800 ਤੋਂ ਵੱਧ ਟਿੱਪਣੀਆਂ ਹੋਈਆਂ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਰੈਕੂਨ ਨੂੰ ਟੋਰਾਂਟੋ ਦੇ ਕਿਸੇ ਕਾਰੋਬਾਰ ਦੇ ਅੰਦਰ ਅਚਾਨਕ ਘੁੰਮਦੇ ਦੇਖਿਆ ਗਿਆ ਹੋਵੇ। ਅਪ੍ਰੈਲ ਵਿਚ ਇਕ ਡੁਪੋਂਟ ਐਵੀਨਿਊ ਲੁਬਲਾਸ ਵਿਖੇ ਕੈਸ਼ ਰਜਿਸਟਰਾ ਬਾਰੇ ਇਕ ਰੈਕੂਨ ਮਿਲਿੰਗ ਨੂੰ ਦਰਸਾਉਂਦਾ ਇਕ ਹੋਰ ਵੀਡੀਓ ਵੀ ਵਾਇਰਲ ਹੋਇਆ ਸੀ। 2 ਮਹੀਨਿਆਂ ਬਾਅਦ ਟੋਰਾਂਟੋ ਐਨੀਮਲ ਸਰਵਿਸਿਜ਼ ਨੇ ਸ਼ਹਿਰ ਦੇ ਆਲੇ ਦੁਆਲੇ ਬਿਮਾਰ ਅਤੇ ਜ਼ਖਮੀ ਰੈਕੂਨਾਂ ਦੀ ਗਿਣਤੀ ਵਿਚ ਮਹੱਤਵਪੂਰਨ ਵਾਧੇ ਹੋਣ ਬਾਰੇ ਅਤੇ ਰੈਕੂਨ ਅਤੇ ਹੋਰ ਜੰਗਲੀ ਜਾਨਵਰਾਂ ਨਾਲ ਸਰੀਰਕ ਸੰਪਰਕ ਤੋਂ ਬਚਣ ਲਈ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਮੈਕਡੋਨਲਡਸ ਕੈਨੇਡਾ ਤੱਕ ਪਹੁੰਚ ਮੀਡੀਆ ਨੇ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਆਓ ਵਧਦੇ ਹਾਂ ਅਗਲੀ ਖਬਰ ਵੱਲ।
ਹਾਈਵੇ ਤੇ ਵਾਪਰੇ ਹਾਦਸੇ ਵਿਚ ਇਕ ਕਾਰ ਦਾ ਪਹੀਆ ਨਿਕਲ ਕੇ ਇਕ ਹੋਰ ਗੱਡੀ ਦੀ ਵਿੰਡਸ਼ੀਲਡ ਵਿਚ ਜਾ ਵੱਜਿਆ। ਟੋਰਾਂਟੋ ਦੇ ਇਕ ਪ੍ਰਮੁੱਖ ਹਾਈਵੇ ਤੇ ਵਾਪਰੇ ਹਾਦਸੇ ਵਿਚ ਇਕ ਵਾਹਨ ਦਾ ਪਹੀਆ ਵੱਖ ਹੋਣ ਕਰਕੇ ਇਕ ਹੋਰ ਕਾਰ ਦੀ ਵਿੰਡਸ਼ੀਲਡ ਨੂੰ ਚਕਨਾ ਚੂਰ ਕਰ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਵਾਹਨ ਚਾਲਕ ਖਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਿਕਟੋਰੀਆ ਪਾਰਕ ਐਵੀਨਿਊ ਨੇੜੇ ਹਾਈਵੇ 401 ਤੇ ਵਾਪਰੀ। ਓਪੀਪੀ ਸਰਜੈਂਟ ਕੈਰੀ ਸਕਮਿਟ ਨੇ ਘਟਨਾ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਇਹ ਬਹੁਤ ਹੀ ਡਰਾਉਣੀ ਸਥਿਤੀ ਸੀ। ਪੂਰਬ ਵੱਲ ਜਾ ਰਹੇ ਇੱਕ ਯਾਤਰੀ ਵਾਹਨ ਦਾ ਅੱਗੇ ਦਾ ਪਹੀਆ ਨਿਕਲ ਗਿਆ। ਉਹ ਪਹੀਆ ਘੁੰਮਦਾ ਹੋਇਆ ਆਇਆ ਅਤੇ ਹਾਈਵੇ ਦੇ ਪਾਰ ਕੰਕਰੀਟ ਦੀ ਕੰਧ ਦੇ ਉੱਪਰ ਆਉਣ ਵਾਲੀਆਂ ਲੇਨਾਂ ਵਿੱਚ ਪੱਛਮ ਵਾਲੇ ਪਾਸੇ ਉਛਾਲਦੇ ਹੋਏ ਇੱਕ ਵਾਹਨ ਨਾਲ ਜਾ ਵੱਜਿਆ। ਪੁਲਿਸ ਦੁਆਰਾ ਦਿੱਤੀਆਂ ਗਈਆਂ ਫੋਟੋਆਂ ਰਾਹੀਂ ਪਤਾ ਲੱਗਦਾ ਹੈ ਕਿ ਵਿੰਡਸ਼ੀਲ ਯਾਤਰੀ ਵਾਲੇ ਪਾਸੇ ਪੂਰੀ ਤਰ੍ਹਾਂ ਟੁੱਟ ਗਈ ਸੀ। ਵਾਹਨ ਦੀ ਛੱਤ ਤੇ ਪਹੀਏ ਵੱਜਣ ਨਾਲ ਡੈਂਟ ਪੈ ਗਿਆ ਸੀ। ਸਮਿਟ ਨੇ ਕਿਹਾ ਕਿ ਉਸ ਸਮੇਂ ਵਾਹਨ ਵਿੱਚ 3 ਯਾਤਰੀ ਸਨ, ਜਿਨ੍ਹਾਂ ਵਿੱਚ 2 ਬਾਲਗ ਅਤੇ 1 ਬੱਚਾ ਸ਼ਾਮਿਲ ਸੀ। ਸਮਿਟ ਨੇ ਕਿਹਾ ਹੈ ਕਿ ਸਾਹਮਣੇ ਵਾਲੇ ਯਾਤਰੀ ਦੀ ਸੀਟ ਤੇ ਬੈਠੇ ਵਿਅਕਤੀ ਨੇ ਇਸ ਨੂੰ ਐਨ ਆਖਰੀ ਸਮੇਂ ਦੇ ਪਹੀਏ ਨੂੰ ਕਾਰ ਤੇ ਵੱਜਦੇ ਦੇਖਿਆ ਸੀ। ਟਾਇਰ ਵੱਡਾ ਹੋਵੇ ਜਾਂ ਛੋਟਾ, ਅਜਿਹਾ ਹਾਦਸਾ ਬਹੁਤ ਭਿਆਨਕ ਹੋ ਸਕਦਾ ਹੈ। ਸਮਿਟ ਨੇ ਕਿਹਾ ਹੈ ਕਿ ਪੁਲਿਸ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਵੇਖਦੀ ਹੈ ਜਦੋਂ ਡਰਾਈਵਰ ਆਪਣੇ ਸਰਦੀਆਂ ਦੇ ਟਾਇਰਾਂ ਤੋਂ ਸਵਿਚ ਓਵਰ ਕਰਦੇ ਹਨ ਅਤੇ ਡਰਾਈਵਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੀ ਗੱਡੀ ਦੇ ਪਹੀਏ ਸਹੀ ਤਰ੍ਹਾਂ ਕੱਸੇ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਦੂਜੀ ਕਾਰ ਦੇ ਡਰਾਈਵਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਓਨਟਾਰੀਓ ਦੇ ਕਬਰਸਤਾਨ ਤੋਂ ਨਾਜ਼ੀ ਫੌਜੀ ਸਮਾਰਕ ਹਟਾ ਦਿੱਤਾ ਗਿਆ ਹੈ। ਯੂਕਰੇਨੀ ਸੈਨਿਕਾਂ ਦੀ ਨਾਜ਼ੀ ਅਗਵਾਈ ਵਾਲੀ ਫੌਜੀ ਯੂਨਿਟ ਦੀ ਯਾਦ ਵਿੱਚ ਇੱਕ ਸਮਾਰਕ ਨੂੰ ਓਨਟਾਰੀਓ ਦੇ ਇੱਕ ਕਬਰਸਤਾਨ ਤੋਂ ਕਈ ਸਾਲਾਂ ਦੇ ਰੌਲੇ ਮਗਰੋਂ ਹਟਾ ਦਿੱਤਾ ਗਿਆ ਹੈ। ਓਕਵਿਲ ਵਿੱਚ ਸੇਂਟ ਵੋਲੋਡੀਮੀਰ ਯੂਕਰੇਨੀ ਕਬਰਸਤਾਨ ਵਿੱਚ ਸਥਿਤ ਸਮਾਰਕ ਪਹਿਲੇ ਯੂਕਰੇਨੀ ਡਿਵੀਜ਼ਨ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ। ਇਸ ਨਾਜ਼ੀ ਯੂਨਿਟ ਮੁੱਖ ਤੌਰ ਤੇ ਦੂਜੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਯੂਕਰੇਨੀਆਂ ਦੀ ਬਣੀ ਹੋਈ ਸੀ। ਪਹਿਲੇ ਯੂਕਰੇਨੀ ਡਿਵੀਜ਼ਨ, ਜਿਸ ਨੂੰ ਵੈਫੇਨ SS ਗੋਲੀਸੀਆ ਡਿਵੀਜ਼ਨ ਅਤੇ SS 14ਵੀਂ ਵੈਫੇਨ ਡਿਵੀਜ਼ਨ ਵਜੋਂ ਵੀ ਜਾਣਿਆ ਜਾਂਦਾ ਹੈ, ਅਜੇ 6 ਮਹੀਨੇ ਪਹਿਲਾਂ ਇਸ ਯੂਨਿਟ ਵਿੱਚ ਸੇਵਾ ਕਰਨ ਵਾਲੇ ਇੱਕ ਸਾਬਕਾ ਬਜ਼ੁਰਗ ਫੌਜੀ ਯਾਰੋਸਲਾਵ ਹੰਕਾ ਨੂੰ ਕੈਨੇਡੀਅਨ ਹਾਊਸ ਆਫ ਕਾਮਨਸ ਵਿੱਚ ਸਨਮਾਨਿਤ ਕੀਤਾ ਗਿਆ ਸੀ ਅਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰੀ ਤੌਰ ਤੇ ਮਾਫ਼ੀ ਵੀ ਮੰਗੀ ਗਈ ਸੀ। ਪਾਰਲੀਮੈਂਟ ਵਿੱਚ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਹੰਕਾ ਦੇ ਸਨਮਾਨ ਵਿੱਚ ਤਾੜੀਆਂ ਮਾਰੀਆਂ ਸਨ। ਹੰਕਾ ਨੂੰ ਸੱਦਾ ਦੇਣ ਦੇ ਫੈਸਲੇ ਦੀ ਆਲੋਚਨਾ ਦੇ ਵਿਚਕਾਰ ਲਿਬਰਲ MP ਐਥਨੀ ਰੋਟਾ ਨੂੰ ਆਖਰਕਾਰ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਓਕਵਿਲ ਅਧਾਰਤ ਰੱਬੀ ਸਟੀਫਨ ਵਾਈਜ਼ ਨੇ ਦੱਸਿਆ ਕਿ ਇਹ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀਆਂ ਲਈ ਸੇਵਾ ਕਰਨ ਵਾਲੇ ਸਿਪਾਹੀਆਂ ਦੀ ਯਾਦਗਾਰ ਹੈ। ਯਹੂਦੀ ਲੋਕਾਂ ਦੇ ਸਭ ਤੋਂ ਵੱਡੇ ਅਤਿਆਚਾਰਾਂ ਵਿੱਚੋਂ ਇੱਕ ਹੈ ਅਤੇ ਇਹ ਕੈਨੇਡਾ ਦੀ ਧਰਤੀ ਨਾਲ ਸੰਬੰਧਿਤ ਹੈ। ਵਾਈਜ਼ ਉਸ ਸਮੂਹ ਦਾ ਹਿੱਸਾ ਹੈ ਜੋ ਸਾਲਾਂ ਤੋਂ ਸਮਾਰਕ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ। ਕਬਰਸਤਾਨ ਨੇ ਹੋਰ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਇਹ ਵੀ ਪੁੱਛਿਆ ਗਿਆ ਸੀ ਕਿ ਸਮਾਰਕ ਮੁੜ ਫੇਰ ਸਥਾਪਿਤ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਸਮਾਰਕ ਹਟਾਉਣ ਦੀ ਚਰਚਾ ਵਿੱਚ ਸ਼ਾਮਿਲ ਵਾਈਜ਼ ਨੇ ਕਿਹਾ ਇਹ ਵਾਪਸ ਨਹੀਂ ਆਉਣ ਵਾਲਾ। ਉਸਨੇ ਦਲੀਲ ਦਿੱਤੀ ਕਿ ਇਸ ਨੂੰ ਵਿਨੀਪੈਗ ਵਿੱਚ ਸਹਿਨਸ਼ੀਲਤਾ ਦੇ ਅਜਾਇਬ ਘਰ ਵਿੱਚ ਇੱਕ ਇਤਿਹਾਸਿਕ ਕਲਾ ਦੇ ਰੂਪ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਕਬਰਸਤਾਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸਮਾਰਕ ਨੂੰ ਕਈ ਵਾਰ ਗ੍ਰੈਫਿਟੀ ਨਾਲ ਵਿਗਾੜਿਆ ਵੀ ਗਿਆ ਸੀ। ਹਾਲਾਂਕਿ ਵਿੱਚ ਇਸ ਨੂੰ ਗੰਭੀਰ ਰੂਪ ਵਿੱਚ ਨੁਕਸਾਨਿਆ ਗਿਆ ਸੀ। ਪਿਛਲੇ ਕੁਝ ਮਹੀਨਿਆਂ ਵਿੱਚ ਧਿਆਨ ਖਿੱਚਣ ਲਈ ਸਮਾਰਕ ਦੇ ਕੋਲ ਖੜੇ ਨਿਊ ਨਾਜ਼ੀਆ ਦੀਆਂ ਫੋਟੋਆਂ ਸਾਹਮਣੇ ਆਈਆਂ। ਅਕਤੂਬਰ ਵਿੱਚ ਹੰਕਾ ਦੇ ਖੜੇ ਹੋਣ ਤੋਂ ਬਾਅਦ ਵੰਡ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕੀਤਾ।
ਤੇ ਅੰਤ ਵਿੱਚ ਚੋਣ ਦੀਆਂ ਖਬਰਾਂ ਇੱਕ ਵਾਰ ਫੇਰ ਤੋਂ।
ਟੋਰਾਂਟੋ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ ਵਿੱਚ ਬੱਚੇ ਦਾ ਜਨਮ। ਸਕਾਰਬਰੋ ਦੇ ਇੱਕ ਮੈਕਡੋਨਲਡ ਦੇ ਆਲੇ ਦੁਆਲੇ ਘੁੰਮਦੇ ਹੋਏ ਰੈਕੂਨ ਦੀ ਵੀਡੀਓ ਆਈ ਸਾਹਮਣੇ। ਹਾਈਵੇ ਤੇ ਵਾਪਰੇ ਹਾਦਸੇ ਵਿੱਚ ਇੱਕ ਕਾਰ ਦਾ ਪਹੀਆ ਨਿਕਲ ਕੇ ਇੱਕ ਹੋਰ ਗੱਡੀ ਦੀ ਵਿੰਡਸ਼ੀਲ ਵਿੱਚ ਜਾ ਵੱਜਿਆ। ਓਨਟਾਰੀਓ ਦੇ ਕਬਰਸਤਾਨ ਤੋਂ ਨਾਜ਼ੀ ਫੌਜੀ ਸਮਾਰਕ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਪਣੀ ਦੋਸਤ ਜਗਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।
ਏਸ਼ੀਅਨ ਫੂਡ ਸੈਂਟਰ ਤੇ 7 ਮਾਰਚ ਤੋਂ 17 ਮਾਰਚ ਤੱਕ ਲੱਗ ਚੁੱਕੀ ਹੈ ਰਮਦਾਨ ਸੇਲ। ਸ਼ੇਰ ਦੇਸੀ ਸਟਾਈਲ ਆਟਾ 14.99, ਆਲਮੰਡ 4.99 ਪਰ ਪਾਉਂਡ, 3.5 ਪਾਉਂਡ ਬ੍ਰਾਡ ਦੇਸੀ ਘਿਓ 25.99, 2.5 ਪਾਉਂਡ ਬੀਕਾਨੇਰੀ ਕੁਕੀਜ਼ 6.99। ਸਿਰਫ ਇੰਨਾ ਹੀ ਨਹੀਂ, ਤਾਜ਼ੇ ਫਲ ਫਰੂਟ ਸਬਜ਼ੀਆਂ ਦਾਲਾਂ ਸਾਰਾ ਕੁਝ ਅੰਡਰ 1 ਰੂਫ। ਯਾਦ ਰੱਖਿਓ, ਇਹ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਅਵੇਲੇਬਲ ਹੈ। ਕਾਲ ਐਟ 416-740-3262।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ontario ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਮੰਗਲਵਾਰ 12 ਮਾਰਚ 2024 ਔਰ ਸਵੇਰ ਦੇ 7:11 ਦਾ ਸਮਾਂ। ਸਮਾਂ ਆਪਣੀ ਚਾਲੇ ਚਾਲ ਘੁੰਮੀ ਜਾਂਦਾ ਹੈ ਤੇ ਅਸੀਂ ਸਮੇਂ ਨੂੰ ਕਈ ਵਾਰ ਬਹੁਤ ਵੱਡਾ ਕਰਕੇ ਵੀ ਵੇਖ ਲੈਂਦੇ ਹਾਂ, ਪਰ ਆਖਰ ਨੂੰ ਸਮਾਂ ਹੈ ਕੀ? ਆਈਨਸਟਾਈਨ ਨੇ ਇਹਦੇ ਤੇ ਕੰਮ ਕੀਤਾ, ਸਮਾਂ ਪ੍ਰਭਾਵਿਤ ਵੀ ਹੁੰਦਾ ਕਿ ਨਹੀਂ ਹੁੰਦਾ, ਇਹਦੀ ਚਾਲ ਧੀਮੀ ਜਾਂ ਤੇਜ਼ ਹੁੰਦੀ ਹੈ। ਸਮਾਂ ਇੱਕ ਅਨੁਮਾਨ ਹੈ, ਸਮਾਂ ਇੱਕ ਪੈਮਾਨਾ ਹੈ ਜਿਹੜਾ ਅਸੀਂ ਘੜਿਆ। ਕਦੇ ਸੋਚੀਦਾ ਕਿ ਕੁਝ ਲਮਹੇ, ਕੁਝ ਛਿਣ, ਕੁਝ ਪਲ, ਕੁਝ ਘੜੀਆਂ, ਕੁਝ ਘੰਟੇ, ਕੁਝ ਪਹਿਰ, ਕੁਝ ਦਿਨ, ਹਫ਼ਤੇ, ਮਹੀਨੇ, ਸਾਲ, 10 ਸਾਲ, ਸਦੀ, ਯੁੱਗ ਬੜੇ ਵੱਡੇ ਲੱਗਣ ਲੱਗ ਜਾਂਦੇ ਨੇ ਕਿ ਯੁੱਗ ਬਹੁਤ ਵੱਡਾ ਹੁੰਦਾ, ਮਿਨੀਲੀਅਲ ਕਹਿ ਦਿੰਦੇ ਹਾਂ 1,000 ਸਾਲ ਨੂੰ। ਫਿਰ ਜਦੋਂ ਇਸ ਬ੍ਰਹਿਮੰਡ ਨੂੰ ਨਾਪਣ ਤੁਰੇ, ਇਹਨੂੰ ਇਹਦਾ ਨਵਾਂ ਪੁਰਾਣਾ ਦੇਖਣ ਤੁਰੇ, ਇਹਦੀ ਸ਼ੁਰੂਆਤ ਦੇਖਣ ਤੁਰੇ, ਤਾਂ ਸਾਡੇ ਸਾਲਾਂ ਦਾ ਅੰਕੜਾ ਛੋਟਾ ਰਹਿ ਗਿਆ। 1380 ਕਰੋੜ ਸਾਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਫਿਰ ਇਦੋਂ ਗਾਹਾਂ ਜਾਂਦੇ ਜਾਂਦੇ ਪਤਾ ਹੀ ਨਹੀਂ ਲੱਗਦਾ ਕਿ ਇਹ 7:12 ਦਾ ਸਮਾਂ ਕਿ 7:11 ਤੋਂ ਸ਼ੁਰੂ ਹੋਇਆ, ਇਹਦਾ ਕੀ ਉਪਯੋਗ ਹੈ ਤੇ ਕੀ ਸਦਉਪਯੋਗ ਹੈ? ਘੁੰਮਣ ਘੇਰੀਆਂ। ਫਿਰ ਇੱਕ ਸਵਾਲ ਇਹ ਵੀ ਹੁੰਦਾ ਕਿ ਵਟ ਇਜ਼ ਦੀ ਪਰਪਜ਼ ਆਫ ਮਾਈ ਲਾਈਫ। ਕਈ ਲੋਕ ਪੁੱਛਦੇ ਆ ਕਿ ਇਸ ਜੀਵਨ ਦਾ ਮਕਸਦ ਕੀ ਹੈ, ਹਰ ਕਿਸੇ ਦੇ ਮੂਹਰੇ ਇਹ ਸਵਾਲ ਆਉਂਦਾ ਤੇ ਇਸ ਸਵਾਲ ਦੇ ਜਵਾਬ ਲੱਭਦੇ ਲੱਭਦੇ ਕਈ ਵਾਰ ਅਸੀਂ ਪਖੰਡੀਆਂ ਦੇ ਵੀ ਬਸ ਪੈ ਜਾਂਦੇ ਹਾਂ ਤੇ ਫਿਰ ਉਹ ਲੁੱਟਮਾਰ ਕਰ ਜਾਂਦੇ ਆ। ਕੁਝ ਹੋਣਾ ਚਾਹੁੰਦੇ ਹਾਂ ਅਸੀਂ, ਕੁਝ ਦੇਖਣਾ ਚਾਹੁੰਦੇ ਹਾਂ, ਕੁਝ ਮਾਨਤਾ ਚਾਹੁੰਦੇ ਹਾਂ, ਪਰ ਇਹ ਸਭ ਮਿੱਟੀ ਚ ਮਿਲ ਜਾਂਦਾ। ਕੋਈ ਵੱਡਾ ਕੰਮ ਅੱਜ ਤੱਕ ਦੁਨੀਆਂ ਤੇ ਕਰ ਨਹੀਂ ਸਕਦਾ ਜਿਹੜਾ ਇਸ ਧਰਤੀ ਤੋਂ ਬਾਹਰ ਨਿਕਲ ਜੇ। ਧਰਤੀ ਦਾ ਚੱਕਰ ਤਾਂ ਲਾਇਆ, ਆਪਾਂ ਉਹਦੀ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਯੂਰੀ ਗਗਾਰਿਨ ਨੇ 108 ਮਿੰਟ ਧਰਤੀ ਤੋਂ ਬਾਹਰ ਪੁਲਾੜ ਚ ਕੱਢੇ ਸੀ, ਪਰ ਉਹ ਵੀ ਸਫ਼ਰ ਕਿਤੇ ਦਾ ਕਿਤੇ ਜਾ ਕੇ ਖੜ ਜਾਂਦਾ। ਇਹਦਾ ਪਾਰ ਪਾਉਣਾ ਔਖਾ ਹੈ, ਪਰ ਆਦਤ ਇਹ ਪਈ ਹੋਈ ਹੈ ਕਿ ਮੈਂ ਸਦੀਵੀ ਹੋ ਜਾਂ। ਸਦੀਵੀ ਇੱਥੇ ਕੁਛ ਵੀ ਨਹੀਂ ਹੁੰਦਾ, ਮਕਸਦ ਫਿਰ ਮੇਰਾ ਕੀ ਹੈ? ਮਕਸਦ ਵੀ ਕੁਛ ਨਹੀਂ ਹੁੰਦਾ। ਕੋਈ ਅਫਸਰ ਬਣ ਜਾਓ, ਕੋਈ ਅਹੁਦੇ ਤੇ ਲੱਗ ਜਾਓ, ਕਿਸੇ ਦੇਸ਼ ਦੇ ਮੁਖੀ ਬਣ ਜਾਓ, ਕਿਸੇ ਸੰਸਥਾ ਦੇ ਮੁਖੀ ਬਣ ਜਾਓ, ਕਿਸੇ ਮੇਰੇ ਵਾਂਗੂ ਪ੍ਰੋਗਰਾਮ ਕਰ ਲਓ, ਕਿਤੇ ਨੌਕਰੀ ਕਰ ਲਓ, ਕਿਤੇ ਅਥਾਰਟੀ ਆ ਜਾਵੇ, ਇਹ ਵੀ ਮਿੱਟੀ ਹੈ। ਸਾਡੇ ਕੋਲ ਭਾਰਤ ਤੇ ਪਾਕਿਸਤਾਨ ਦੇ ਦੋਹਾਂ ਮੁਲਕਾਂ ਦੇ ਕੋਲ ਇੱਕ ਸਾਂਝੀ ਵਿਰਾਸਤ ਹੈ ਜਿਹਨੂੰ ਇੰਡਸ ਵੈਲੀ ਸਿਵਿਲਾਈਜੇਸ਼ਨ ਕਹਿੰਦੇ ਆ। ਕੋਈ 2500 ਸਾਲ, 3000 ਸਾਲ ਪਹਿਲਾਂ ਸ਼ਾਇਦ ਇਹ ਸਮਾਪਤ ਹੋ ਗਈ ਸੀ। 1500 ਸਾਲ ਪਹਿਲਾਂ, 3500 ਤੋਂ ਸ਼ੁਰੂ ਹੋਈ, 1000-1500 ਸਾਲ ਇਹ ਸਭਿਅਤਾ ਰਹੀ ਤੇ ਉਦੋਂ ਬਾਅਦ ਇਹਦਾ ਖੁਰਾ ਖੋਜ ਮਿੱਟ ਗਿਆ। ਇਹਦੇ ਬਣਾਈਆਂ ਚੀਜ਼ਾਂ ਉਸ ਸਮੇਂ ਦੇ ਲੋਕਾਂ ਦੇ ਬਣਾਏ ਘਰ, ਭਾਂਡੇ, ਮੂਰਤੀਆਂ, ਗਹਿਣੇ, ਲਿਖਾਵਟ, ਇਹ ਸਭ ਕੁਝ ਸਾਡੇ ਕੋਲ ਪਿਆ ਪਰ ਸਮਝ ਕੁਝ ਨਹੀਂ ਆ ਰਿਹਾ। ਲਿਖਾਵਟ ਪੜ੍ਹੀ ਨਹੀਂ ਜਾ ਰਹੀ, ਪੜ੍ਹੀ ਜਾ ਸਕੀ ਨਹੀਂ ਹੁਣ ਤੱਕ। ਵੀ ਹੈਵ ਬੀਨ ਫੇਲਡ ਟੂ ਡਿਸਾਈਫਰ ਦੀ ਸਕ੍ਰਿਪਟ ਦੈਟ ਇਜ਼ ਅਵੇਲੇਬਲ ਫਰੋਮ ਇੰਡਸ ਵੈਲੀ ਸਿਵਿਲਾਈਜੇਸ਼ਨ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਉੱਥੇ ਪੂਰਾ ਪ੍ਰਬੰਧ ਚੱਲਦਾ ਸੀ, ਉੱਥੇ ਵੀ ਸ਼ਹਿਰਾਂ ਦੇ ਮੁਖੀ ਸੀ, ਤਾਕਤਵਰ ਲੋਕ ਸੀ, ਗਰੀਬ ਲੋਕ ਸੀ, ਕਵੀ ਲੋਕ ਸੀ, ਕਿਸੇ ਦਾ ਨਾਂ ਹੀ ਨਹੀਂ ਪਤਾ। ਜੇ ਪੜਾਂਗੇ ਤਾਂ ਪਤਾ ਲੱਗੂ ਨਾ ਕਿਹਨੇ ਕੀ ਕੀਤਾ। ਸਾਰੇ ਨਾਂ ਮਿਟ ਗਏ, ਬਸ ਮਿੱਟੀ ਦੇ ਵਿੱਚੋਂ ਆ ਚੀਜ਼ਾਂ ਲੱਭੀਆਂ ਨੇ ਤੇ ਇਹ ਪਈਆਂ ਨੇ ਮਿੱਟੀ ਚ। ਮਿੱਟੀ ਤਾਂ ਰਲ ਗਈ, ਉਸ ਮਿੱਟੀ ਨਾਲ ਖੇਡ ਕੇ ਬਹੁਤ ਕੁਝ ਬਣਾ ਕੇ ਜੀਵਨ ਚ ਵੱਡੇ ਛੋਟੇ ਬਣੇ, ਉਹ ਸਾਰਿਆਂ ਦਾ ਕੋਈ ਥਾਂ ਟਿਕਾਣਾ ਨਹੀਂ ਹੈ, ਕੋਈ ਪਤਾ ਨਹੀਂ ਕਿੱਧਰ ਹੈ। So coming back to the same question, what is the purpose of my life? Native Americans di ek Facebook page hai, ode te ek cheez padhi, native log ki kehnde ne, nothing in nature lives for itself, is kudrat vich koi bhi cheez apne vaste nahi jiyundi, river don't drink their own water, darya apna pani nahi pinde, trees don't eat their own fruit, ਦਰਖਤ ਆਪਣੇ ਫਲਾਂ ਦਾ ਸਵਾਦ ਨਹੀਂ ਚੱਖਦੇ, the sun doesn't shine for itself, ਸੂਰਜ ਵੀ ਆਪਣੇ ਵਾਸਤੇ ਨਹੀਂ ਚਮਕਦਾ, flowers don't spread fragrance for themselves, ਇਸੇ ਤਰ੍ਹਾਂ ਫੁੱਲ ਵੀ ਆਪਣੇ ਆਪ ਨੂੰ ਖੁਸ਼ਬੂ ਦੇਣ ਲਈ ਆਪਣੇ ਆਪ ਵਾਸਤੇ ਨਹੀਂ ਮਹਿਕਦੇ। So living for others is the rule of nature, ਦੂਜਿਆਂ ਲਈ ਜਿਉਣਾ ਹੀ ਜ਼ਿੰਦਗੀ ਹੈ। ਪਰ ਸਾਡੀ ਜੋ ਹੁਣ ਦੀ ਜੀਵਨ ਜਾਂਚ ਹੈ, ਇਹਦੇ ਵਿੱਚ ਇਹ ਗੱਲ ਜੱਚਦੀ ਨਹੀਂ, ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਕਹਿੰਦੇ ਆਪਣੇ ਲਈ ਜਿਉ, ਤੇ ਉਹ ਸੰਭਵ ਵੀ ਨਹੀਂ ਹੈ, ਉਹ ਗੈਰ ਕੁਦਰਤੀ ਹੈ। ਜਦੋਂ ਤੁਸੀਂ ਆਪਣੇ ਤੇ ਕੇਂਦਰਿਤ ਹੋ ਗਏ, ਉਹ ਗੈਰ ਕੁਦਰਤੀ ਵਰਤਾਰਾ, ਤੇ ਉਹਦਾ ਨਤੀਜਾ ਕੀ ਨਿਕਲੂਗਾ? ਕਰਟ ਫੋਨਗੁਟ, ਇਹ ਅਮੈਰੀਕਨ ਰਾਈਟਰ ਤੇ ਨੋਵਲਿਸਟ ਨੇ, 1922 ਚ ਇਹਨਾਂ ਦਾ ਜਨਮ ਤੇ 2007 ਦੇ ਵਿੱਚ ਦੇਹਾਂਤ ਹੋਇਆ ਸੀ। ਇਹਨਾਂ ਨੇ ਬੜੀ ਖੂਬਸੂਰਤ ਗੱਲ ਲਿਖੀ ਹੈ, ਵੀ ਵਿਲ ਗੋ ਡਾਊਨ ਇਨ ਹਿਸਟਰੀ ਐਜ ਦ ਫਸਟ ਸੋਸਾਇਟੀ ਦੈਟ ਵੁਡਨਟ ਸੇਵ ਇਟ ਸੈਲਫ ਬਿਕੋਜ਼ ਇਟ ਵਾਜ਼ਨਟ ਕੋਸਟ ਇਫੈਕਟਿਵ। ਕਹਿੰਦੇ ਇਤਿਹਾਸ ਦੇ ਵਿੱਚ ਜਜ਼ਬ ਜਾਂ ਗਰਕ ਹੋਣ ਵਾਲੀ ਸਿਰਫ ਸਾਡੀ ਹੀ ਇੱਕ ਸਮਾਜ ਹੋਏਗਾ, ਸਿਰਫ ਸਾਡਾ ਹੀ ਇੱਕ ਸਮਾਜ ਹੋਏਗਾ ਇਤਿਹਾਸ ਦੇ ਵਿੱਚ ਖਤਮ ਹੋ ਜਾਣ ਵਾਲਾ, ਜਿਹੜਾ ਸਿਰਫ ਇਸ ਕਰਕੇ ਖਤਮ ਹੋਇਆ ਕਿ ਉਹਨੂੰ ਲੱਗਦਾ ਸੀ ਕਿ ਜਿਉਣਾ ਕਿਫਾਇਤੀ ਨਹੀਂ ਹੈ, ਖਰਚਾ ਬੜਾ। ਅਸੀਂ ਅੱਜ ਜਿਹੜੀਆਂ ਖਬਰਾਂ ਦਾ ਜ਼ਿਕਰ ਕਰਨਾ ਹੈ, ਉਹਨਾਂ ਵਿੱਚ ਵੀ ਸਪੈਂਡਿੰਗ ਸਪੈਂਡਿੰਗ, ਵੀ ਪੈਸਾ ਇਕੱਠਾ ਹੋ ਜੇ ਬੈਂਕਾਂ ਚ ਪਿਆ ਰਹੇ ਪਰ ਮਨੁੱਖ ਜਾਤੀ ਭਵਾਂ ਤਬਾਹ ਹੋ ਜੇ, ਲੋਕ ਹਸਪਤਾਲਾਂ ਚ ਮਰ ਜਾਣ, ਬੱਚੇ ਸਕੂਲਾਂ ਚ ਪੜ੍ਹ ਨਾ ਸਕਣ, ਸਕੂਲਾਂ ਦੇ ਵਿੱਚ ਖਾਣੇ ਦਾ ਇੰਤਜ਼ਾਮ ਨਾ ਹੋਵੇ, ਬੱਚੇ ਭੁੱਖੇ ਸਕੂਲਾਂ ਨੂੰ ਜਾਂਦੇ ਹੋਣ, ਪਰ ਬੈਂਕ ਬੈਲੈਂਸ ਤਾਂ ਹੈਗਾ ਨਾ। ਬੈਂਕ ਬੈਲੈਂਸ ਦਾ ਚੱਕਰ ਹੈ ਕਿ ਅਸੀਂ ਪੈਸੇ ਤਾਂ ਬਚਾ ਲਏ ਤੇ ਜੀਵਨ ਅਸੀਂ ਗਵਾ ਲਿਆ। ਇੱਕੋ ਹੀ ਇੱਕ ਇਹ ਪ੍ਰਜਾਤੀ ਐਸੀ ਹੈ ਮਨੁੱਖੀ ਸਮਾਜ ਦੀ ਜਿਹੜੀ ਪੈਸਾ ਬਚਾਉਂਦੀ ਬਚਾਉਂਦੀ ਆਪ ਤਬਾਹ ਹੋ ਜਾਣੀ ਹੈ। ਫਲੈਟ ਅਰਥ ਵੀ ਹੈ, ਕੁਝ ਲੋਕ ਇਹਦੇ ਤੇ ਵੀ ਗੱਲ ਕਰਦੇ, ਅੱਜ ਰਹਿੜਦੀ ਹੈ ਫਿਰ ਫਲੈਟ ਅਰਥ ਨੂੰ, ਹਨਾ। ਅੱਜ ਆਪਾਂ ਯੂਰੀ ਗਗਾਰਨ ਤਾਂ ਮੈਂ ਜ਼ਿਕਰ ਕਰ ਬੈਠਿਆ ਸੀ, ਯੂਰੀ ਗਗਾਰਨ ਦਾ ਜਨਮ 9 ਮਾਰਚ ਨੂੰ, 9 ਮਾਰਚ ਨੂੰ ਕਿੱਥੇ ਕੁ ਜੇ ਹੈ, 1934 9 ਮਾਰਚ 1934 ਨੂੰ ਕੁਸ਼ੀਨੋ ਰਸ਼ੀਆ ਦੇ ਵਿੱਚ ਜਨਮ ਹੋਇਆ, ਤੇ 27 ਮਾਰਚ 1968 ਨੂੰ 34 ਸਾਲ ਦੀ ਉਮਰ ਚ ਨੋਵੋਸੇਲੇਵੋ ਰਸ਼ੀਆ ਦੇ ਵਿਚ ਇਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਇਹ ਦੁਨੀਆਂ ਦਾ ਪਹਿਲਾ ਇਨਸਾਨ ਆ ਜਿਹੜਾ ਧਰਤੀ ਤੋਂ ਬਾਹਰ ਪੁਲਾੜ ਚ ਗਿਆ ਸੀ। ਵੋਸਤੋਕ 1 ਮਿਸ਼ਨ ਸੀ ਤੇ ਇਹਨੇ ਇਹ ਰਿਕਾਰਡ ਇਹਨਾਂ ਨੂੰ ਜਾਂਦਾ ਕਿ ਫਸਟ ਮੈਨ ਇਨ ਸਪੇਸ ਫਲਾਈਟ। ਉਦੋਂ ਸੋਵੀਅਤ ਯੂਨੀਅਨ ਤੇ ਰਸ਼ੀਆ ਰਸ਼ੀਆ ਜਿਹਨੂੰ ਸੋਵੀਅਤ ਯੂਨੀਅਨ ਉਦੋਂ ਹੁੰਦਾ ਸੀ, 14 ਹੋਰ ਮੁਲਕਾਂ ਨਾਲ ਮਿਲ ਕੇ ਬਣਿਆ ਕਮਿਊਨਿਸਟ ਕੰਟਰੀ, ਤੇ ਦੂਜੇ ਪਾਸੇ ਕੈਪੀਟਲਿਸਟ ਬਲਾਕ ਨੂੰ ਰੈਪ੍ਰੈਜੈਂਟ ਕਰਦਾ ਸੀ USA, ਤੇ ਦੋਨਾਂ ਨੇ ਇਹ ਦਿਖਾਇਆ ਸੀ ਕਿ ਮਨੁੱਖ ਜਾਤੀ ਦੀ ਜ਼ਿਆਦਾ ਤਰੱਕੀ ਕਿਹਦੇ ਕੋਲ ਹੁੰਦੀ ਹੈ, ਤੇ ਉਨ੍ਹਾਂ ਨੇ ਚੰਦ ਸਿਤਾਰਿਆਂ ਦੀ ਖੇਡ ਚ ਅਮੈਰੀਕਾ ਨੂੰ ਇਕ ਵਾਰੀ ਪਛਾੜ ਦਿੱਤਾ। ਯੂਰੀ ਗਗਾਰਿਨ ਪਹਿਲਾ ਬੰਦਾ 108 ਮਿੰਟ ਧਰਤੀ ਦੇ ਆਲੇ ਦੁਆਲੇ ਚੱਕਰ ਲਾ ਕੇ ਵਾਪਸ ਆਇਆ ਸੀ ਤੇ ਇਹਨੂੰ ਬੇਸ਼ਕੀਮਤੀ ਹੀਰੇ ਵਾਂਗੂ ਸਾਂਭ ਕੇ ਸੁਬਟੀਨ ਨੇ ਰੱਖ ਲਿਆ ਨੁਮਾਇਸ਼ ਵਾਸਤੇ ਕਿ ਤੈਨੂੰ ਹੁਣ ਹੋਰ ਕੋਈ ਕੰਮ ਨਹੀਂ ਕਰਨਾ, ਦੁਨੀਆਂ ਚ ਬਸ ਜਾ ਤੇ ਤੈਨੂੰ ਅਸੀਂ ਪੇਸ਼ ਕਰਕੇ ਦਿਖਾਉਣਾ ਕਿ ਸਾਡੇ ਕੋਲ ਦੁਨੀਆਂ ਦਾ ਪਹਿਲਾ ਬੰਦਾ ਹੈ ਜਿਹੜਾ ਅੰਤਰਿਕਸ਼ ਚ ਪੁਲਾੜ ਚ ਸਪੇਸ ਚ ਜਾ ਕੇ ਆਇਆ ਤੇ ਗਗਾਰਿਨ ਨੂੰ ਜਹਾਜ਼ ਉਡਾਉਣ ਤੋਂ ਮਨਾ ਕਰਾ ਦਿੱਤਾ ਗਿਆ ਕਿ ਇੱਕ ਹਾਦਸਾ ਨਾ ਕੋਈ ਵਾਪਰ ਜੇ, ਤੈਨੂੰ ਸਾਂਭ ਕੇ ਰੱਖਣਾ, ਤੂੰ ਜ਼ਿਆਦਾ ਦੇਰ ਜਿਉਂਦਾ ਰਹੇ। ਉਹਨੂੰ ਸੋਵੀਅਟ ਯੂਨੀਅਨ ਦੇ ਹੀਰੋ ਦਾ ਵੀ ਖਿਤਾਬ ਸੀ ਤੇ ਗਗਾਰਿਨ ਨੇ ਫਿਰ ਜਿੱਦ ਕੀਤੀ ਕਿ ਨਹੀਂ, ਤੁਸੀਂ ਮੈਨੂੰ ਜਹਾਜ਼ ਜ਼ਰੂਰ ਉਡਾਉਣ ਦੀ ਆਗਿਆ ਦਿਓ। ਸੋਵੀਅਟ ਯੂਨੀਅਨ ਮੰਨ ਗਿਆ ਤੇ ਉਹ ਤੋਂ ਬਾਅਦ ਕਿਸੇ ਹਾਦਸੇ ਦੇ ਵਿੱਚ 34 ਸਾਲ ਦੀ ਉਮਰ ਚ ਉਹਦੀ ਮੌਤ ਹੋ ਗਈ ਸੀ। ਪਰ ਉਦੋਂ ਕਹਿੰਦੇ ਹੁੰਦੇ ਸੀ ਦੀ ਮੋਸਟ ਨੋਨ ਪਰਸਨ ਔਨ ਦਾ ਪਲੈਨਟ, ਇੱਕ ਵਾਰ ਸਾਰੀ ਧਰਤੀ ਤੇ ਵੱਧ ਤੋਂ ਵੱਧ ਲੋਕਾਂ ਨੂੰ ਕਿਸੇ ਜਿਉਂਦੇ ਮਨੁੱਖ ਦਾ ਉਦੋਂ ਪਤਾ ਸੀ ਤਾਂ ਯੂਰੀ ਗਗਾਰਿਨ ਸੀ। ਇਹਦਾ ਨਾਂ ਘਰ ਘਰ ਪਹੁੰਚ ਗਿਆ ਸੀ ਕਿ ਬੰਦਾ ਪਹਿਲੀ ਵਾਰ ਧਰਤੀ ਤੋਂ ਬਾਹਰ ਬ੍ਰਹਿਮੰਡ ਦੇ ਵਿੱਚ ਚੱਕਰ ਮਾਰ ਕੇ ਆਇਆ। ਇਹ ਵੀ ਇੱਕ ਮਨੁੱਖ ਦੀ ਪ੍ਰਾਪਤੀ ਰਹੀ ਹੈ, ਉਹ ਵੀ ਪਹਿਚਾਣ ਦਾ ਮਾਮਲਾ ਸੀ। ਹੁਣ ਯੂਰੀ ਗਗਾਰਿਨ ਦੀ ਲਾਈਫ ਦਾ ਕੀ ਪਰਪਜ਼ ਹੈ? ਦੁਨੀਆਂ ਦਾ ਪਹਿਲਾ ਇਨਸਾਨ ਸੀ, ਅੱਜ ਕੌਣ ਜਾਣਦਾ? ਫਿਰ ਹੌਲੀ ਹੌਲੀ ਸਿਰਫ ਸਾਇੰਸ ਟੈਕਨੋਲੋਜੀ ਨਾਲ ਜੁੜੇ ਲੋਕ ਰਹਿਣਗੇ, ਹੁਣ ਵੀ ਕਈ ਲੋਕਾਂ ਵਾਸਤੇ ਉਹਦਾ ਕੋਈ ਰੈਲੇਵੈਂਸ ਨਹੀਂ ਹੋਣਾ। ਕੀ ਗੱਲ ਹੈ, ਅੱਜ ਕਿਸ ਬੰਦੇ ਦਾ ਸਵੇਰੇ ਸਵੇਰੇ ਜ਼ਿਕਰ ਕੀਤਾ? ਕੋਈ ਐਡੀ ਗੱਲ ਤਾਂ ਹੈ ਨਹੀਂ ਗੀ, ਹੋਇਆ ਬੀਤਿਆ ਰਹਿ ਗਿਆ। ਸੋ ਪ੍ਰਾਪਤੀ ਉਦੋਂ ਦੁਨੀਆਂ ਦੀ ਇਹ ਸਭ ਤੋਂ ਵੱਡੀ ਸੀ। ਇੰਗਲੈਂਡ ਦੀ ਰਾਣੀ ਨੇ, ਮਹਾਰਾਣੀ ਨੇ ਵੀ ਆਪਣੇ ਬੁਲਾਇਆ ਖਾਣੇ ਤੇ, ਦੁਨੀਆਂ ਭਰ ਚ ਘੁੰਮਿਆ ਹੋ ਤੇ ਆਪਾਂ ਕਹਾਂਗੇ ਕਿ ਇਹ ਬੜਾ ਬੇਕਮਾਲ ਜਿਹੜਾ ਬਾਕਮਾਲ ਜੀਵਨ ਹੈ, ਇੱਦਾਂ ਦਾ ਹੋਣਾ ਚਾਹੀਦਾ, ਬੰਦਾ ਸੁਪਰ ਸਟਾਰ ਬਣ ਕੇ ਘੁੰਮਦਾ ਹੋਵੇ। ਫਿਰ ਵੀ ਇਤਿਹਾਸ ਆਪਣੇ ਅੰਦਰ ਸਮੋ ਲੈਂਦਾ। ਪਰ ਹੁਣ ਅਸੀਂ ਕੋਸਟ ਇਫੈਕਟਿਵ ਸੁਸਾਇਟੀ ਵਾਲੇ ਐਂਗਲ ਤੇ ਹਾਂ ਤੇ ਕੋਸਟ ਇਫੈਕਟਿਵ ਦੇ ਨਾਂ ਦੇ ਉੱਤੇ ਅਸੀਂ ਮਨੁੱਖ ਜਾਤੀ ਨੂੰ ਹੀ ਖਤਮ ਕਰਨ ਲੱਗੇ ਹਾਂ ਕਿ ਹੁਣ ਸਾਡਾ ਜਿਉਣਾ ਕਿਸੇ ਵੀ ਗੱਲ ਤੇ, ਚਾਹੇ ਵਰਲਡ ਬੈਂਕ ਆ ਚਾਹੇ ਕੋਈ ਆ, ਸਾਰੀਆਂ ਸੇਵਾਵਾਂ ਚ ਦੁਨੀਆਂ ਭਰ ਚ ਕਟੌਤੀਆਂ, ਪਰੇਸ਼ਾਨੀਆਂ, ਨੌਕਰੀਆਂ ਦਾ, ਸਰਵਾਈਵਲ ਦਾ, ਬੇਰੁਜ਼ਗਾਰੀ ਦਾ, ਕੰਮ ਨਾ ਮਿਲਣ ਦਾ, ਇਹ ਇੱਕ ਭੂਤ ਸਾਡੇ ਸਾਰਿਆਂ ਤੇ ਮੰਡਰਾ ਰਿਹਾ। ਉਹਦੇ ਚੋਂ ਕਿੱਦਾਂ ਨਿਕਲਾਂਗੇ? ਨਿਕਲਣ ਵਾਸਤੇ ਬਹੁਤ ਐਜੂਕੇਸ਼ਨ, ਸੰਜਮ, ਨੀਤੀਆਂ ਦੀ ਪੜਚੋਲ, ਸਹੀ ਆਗੂਆਂ ਦੀ ਚੋਣ, ਸਹੀ ਸਿਸਟਮ ਦੇ ਨਾਲ ਖੜਨਾ, ਇਹਦੀ ਮੰਗ ਬਹੁਤ ਵੱਡੀ ਹੈ, ਬਹੁਤ ਡੂੰਘੀ ਮੰਗ ਹੈ। ਪਰ ਅਜੇ ਤਾਂ ਸਾਨੂੰ ਕੁਝ ਮੰਗਣਾ ਵੀ ਨਹੀਂ ਆਇਆ। ਅਜੇ ਤਾਂ ਸਾਨੂੰ ਜੇ ਅੱਜ ਕੋਈ ਪੁੱਛ ਵੀ ਲਵੇ ਕੀ ਚਾਹੀਦਾ, ਜੀ ਸੁੱਖ ਸ਼ਾਂਤੀ ਚਾਹੀਦੀ ਹੈ, ਉਹ ਬਈ ਇਹ ਸੁੱਖ ਸ਼ਾਂਤੀ ਤਾਂ ਅਲਟੀਮੇਟ ਫਰੂਟ ਹੈ, ਚਾਹੀਦੀ ਤਾਂ ਹੈ ਪਰ ਹਾਸਲ ਕਿਵੇਂ ਹੋਊਗੀ? ਤੇ ਆਪਾਂ ਉਹਦੇ ਵਾਸਤੇ ਤਿਆਰ ਹੈ? ਆਰ ਵੀ ਰੈਡੀ ਟੂ ਅੰਡਰਸਟੈਂਡ ਦੈਟ ਦ ਟਰੀਜ਼ ਡੋਂਟ ਈਟ ਦੇਅਰ ਓਨ ਫਰੂਟ, ਦੈਟ ਦ ਸਨ ਡਜ਼ਨਟ ਸ਼ਾਈਨ ਫਾਰ ਇਟਸੈਲਫ, ਦੈਟ ਦ ਫਲਾਵਰਸ ਡੋਂਟ ਇੰਜੋਏ ਦੇਅਰ ਓਨ ਫ੍ਰੈਗਰੈਂਸ, ਦ ਰਿਵਰ ਡੋਂਟ ਡਰਿੰਕ ਇਟਸ ਓਨ ਵਾਟਰ, ਸੋ ਹਾਊ ਕਮ ਰਮਨਜੀਤ ਯੂ ਲਿਵ ਫਾਰ ਯੂਰ ਸੈਲਫ? ਦੈਟਸ ਨਾਟ ਪਾਸੀਬਲ। ਛੋੜੀਏ ਇਨ ਬਾਤੋਂ ਕੋ, ਰਹਿਣੇ ਦੀਜੀਏ। ਚਲੋ ਹੁਣ ਇੱਦਾਂ ਹੈ ਜੀ ਕਿ ਅੱਜ ਦੀ ਗੱਲਬਾਤ ਵਿੱਚ ਅਸੀਂ ਪਾਕਿਸਤਾਨ ਦੇ ਉੱਤੇ ਕੇਂਦਰਿਤ ਗੱਲਬਾਤ ਕਰਨੀ ਹੈ ਤੇ ਮਨਦੀਪ ਮੇਰੇ ਨਾਲ ਅੱਜ ਜੁੜਨਗੇ। ਉਨ੍ਹਾਂ ਦਾ ਪਿਛਲੇ ਦਿਨੀ ਲੇਖ ਕਈ ਅਖਬਾਰਾਂ ਦੇ ਵਿੱਚ ਛਪਿਆ, ਪੰਜਾਬ ਦੇ ਤੇ ਟ੍ਰਿਬਿਊਨ ਦੇ ਵਿੱਚ ਵੀ ਛਪਿਆ ਸੀ। ਉਸ ਲੇਖ ਦੇ ਉੱਤੇ ਉਨ੍ਹਾਂ ਨੇ ਦੂਰ ਬੈਠਿਆਂ ਪਾਕਿਸਤਾਨ ਦੇ ਹਾਲਾਤ ਦਾ ਤਬਸਰਾ ਕੀਤਾ। ਤੋ ਉਹ ਹੋਏਗੀ ਸਾਡੀ 8:15 ਵਜੇ ਗੱਲਬਾਤ ਦਾ ਵਿਸ਼ਾ, ਕੇਂਦਰੀ ਵਿਸ਼ਾ। ਤੇ ਪਹਿਲੇ ਹਿੱਸੇ ਦੌਰਾਨ ਇਸ ਸੰਗੀਤ ਤੋਂ ਬਾਅਦ ਅਸੀਂ ਕੁਝ ਖ਼ਬਰਾਂ ਤੇ ਚਰਚਾ ਕਰਨ ਦਾ ਕੰਮ ਹੁਣ ਸ਼ੁਰੂ ਕਰਦੇ ਹਾਂ। ਪਹਿਲਾਂ ਤੁਹਾਡੇ ਲਈ ਇੱਕ ਗੀਤ ਤੇ ਫਿਰ ਅੱਗੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਔਖੇ ਵੇਲੇ ਗੀਤ ਹੁਣ ਆਪਾਂ ਸੁਣਦੇ ਹਾਂ ਜੀ, ਤੇ ਉਹ ਤੋਂ ਬਾਅਦ ਫਿਰ ਖ਼ਬਰਾਂ ਤੇ ਗੱਲਬਾਤ ਕਰਦੇ ਹਾਂ। ਸਰਤਾਜ ਸਾਹਿਬ ਆਈਏ ਔਰ ਮਹਿਫਿਲ ਮੇਂ ਰੰਗ ਭਰੀਏ।
ਛਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ, ਛਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ। ਔਖੇ ਵੇਲਿਆਂ ਚ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ, ਔਖੇ ਵੇਲਿਆਂ ਚ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ, ਛਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ। जाननी समय दी विचों सही किरदार पूरा छाण हुंदा ए औखे वेलिया च नए फैसले तो आदमी पछाण हुंदा ए औखे वेलिया च नए फैसले तो आदमी पछाण हुंदा ए इस मसले ते कुछ सोचना ही पैना है ता सरना नहीं इत्थे साडा दोष नी जी असी नुकसान उहदा जरना नहीं इस मसले ते कुछ सोचना ही पैना है ता सरना नहीं इत्थे साडा दोष नी जी असी नुकसान उहदा जरना नहीं ਸਾਨਾਂ ਦੀ ਲੜਾਈ ਵਿੱਚ ਬਿਨਾਂ ਵਜ੍ਹਾ ਫਸਲਾਂ ਦਾ ਖਾਣ ਹੁੰਦਾ ਏ ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਸਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਦੁਨੀਆਂ ਚ ਸਾਰੀ ਥਾਂ ਮੁਹਾਵਰੇ ਹਮੇਸ਼ਾ ਵੱਖੋ ਵੱਖ ਹੁੰਦੇ ਨੇ ਉੱਥੋਂ ਦੇ ਖਿਆਲ ਸਦਾ ਉੱਥੋਂ ਦੇ ਹਾਲਾਤਾਂ ਉੱਤੇ ਰੱਖ ਹੁੰਦੇ ਨੇ ਦੁਨੀਆਂ ਚ ਸਾਰੀ ਥਾਂ ਮੁਹਾਵਰੇ ਹਮੇਸ਼ਾ ਵੱਖੋ ਵੱਖ ਹੁੰਦੇ ਨੇ ਉੱਥੋਂ ਦੇ ਖਿਆਲ ਸਦਾ ਉੱਥੋਂ ਦੇ ਹਾਲਾਤਾਂ ਉੱਤੇ ਰੱਖ ਹੁੰਦੇ ਨੇ ਇੱਕ ਗੱਲ ਸਾਂਝੀਏ ਕਿ ਹਾਣ ਨੂੰ ਪਿਆਰਾ ਸਦਾ ਹਾਣ ਹੁੰਦਾ ਏ ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਸਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਖਾਣ ਹੁੰਦਾ ਏ ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਮਰਜ਼ੀ ਨਾ ਆਪੇ ਦਾਦ ਦੇ ਦਿਓ ਜੇ ਲਫ਼ਜ਼ ਪਸੰਦ ਹੋਏ ਤਾਂ ਇਹੋ ਮੇਰਾ ਆਪਣਾ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ ਮਰਜ਼ੀ ਨਾ ਆਪੇ ਦਾਦ ਦੇ ਦਿਓ ਜੇ ਲਫ਼ਜ਼ ਪਸੰਦ ਹੋਏ ਤਾਂ ਇਹੋ ਮੇਰਾ ਆਪਣਾ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ ਉਹੀ ਨਵੀਂ ਲੀਕ ਵਾਉਂਦਾ ਬੰਦਾ ਜਿਹੜਾ ਪੂਰਾ ਅਣਜਾਣ ਹੁੰਦਾ ਏ ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਚਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਖਾਣ ਹੁੰਦਾ ਏ ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਜਿਹਦਾ ਜਿਹੜਾ ਕਿੱਤਾ ਉਹ ਆਪਣੇ ਅਸੰਦਾਂ ਨੂੰ ਪਿਆਰ ਕਰਦੇ ਦਿਲੋਂ ਸਰਤਾਜ ਹੋਰੀ ਆਪਣੇ ਸਾਦਾਂ ਦਾ ਸਤਿਕਾਰ ਕਰਦੇ ਜਿਹਦਾ ਜਿਹੜਾ ਕਿੱਤਾ ਉਹ ਆਪਣੇ ਅਸੰਦਾਂ ਨੂੰ ਪਿਆਰ ਕਰਦੇ ਦਿਲੋਂ ਸਰਤਾਜ ਹੋਰੀ ਆਪਣੇ ਸਾਦਾਂ ਦਾ ਸਤਿਕਾਰ ਕਰਦੇ ਗਹੀ ਵਾਲੇ ਹੱਥਾਂ ਵਿੱਚ ਚਿਮਟੇ ਨੂੰ ਆਕੇ ਤਾਈਓ ਮਾਣ ਹੁੰਦਾ ਏ ਗਹੀ ਵਾਲੇ ਹੱਥਾਂ ਵਿੱਚ ਚਿਮਟੇ ਨੂੰ ਆਕੇ ਤਾਈਓ ਮਾਣ ਹੁੰਦਾ ਏ ਸਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਏ
अगर तुसी मल्टी स्टोरिंग बिल्डिंग खरीदन दे चाहवान हो ता फिर हुणे कॉन्टैक्ट करो मयंक जी नू जो कि तुहानू 10% डाउन पेमेंट ते फाइनेंशियल सपोर्ट कर सकदे ने ते इस तो इलावा प्रॉपर्टी CMHC अप्रूव्ड होवेगी ते इस दे नाल ही नाल एक प्रॉपर्टी दी अमोर्टाइजेशन 40 साल तक भी संभव है फिर देर ना करो जल्दी ही कॉन्टैक्ट करो मयंक जी नू 6477022023 या फिर 6474724141
ਓ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨਿਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905 450 28 28
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ ਮੈਨੂਫੈਕਚਰਿੰਗ ਇੰਸਟਾਲੇਸ਼ਨ ਕਮਰਸ਼ੀਅਲ ਸਾਈਨ ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ ਤਾਂ ਫਿਰ ਦੇਰ ਨਾ ਕਰੋ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ
You're listening to The Current Affairs with Ramanjit Sidhu.
Current Affairs ਦੀ ਸ਼ੁਰੂਆਤ ਤੇ ਪਹਿਲੀ ਖਬਰ ਦਾ ਜ਼ਿਕਰ ਉਸ ਤੋਂ ਪਹਿਲਾਂ ਸਾਡੇ ਸਟੂਡੀਓ ਦਾ ਕਾਲ ਐਂਡ ਨੰਬਰ ਜੇਕਰ ਤੁਸੀਂ ਸਾਡੇ ਕਿਸੇ ਪ੍ਰੋਗਰਾਮ ਦੇ ਉੱਤੇ ਕੋਈ ਰਾਏ ਮਸ਼ਵਰਾ ਕੋਈ ਸਲਾਹ ਦੇਣੀ ਹੋਵੇ ਤਾਂ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ 416-620-1778 ਤੇ ਅੱਜ ਆਪਾਂ ਕੋਸਟ ਇਫੈਕਟਿਵ ਤੋਂ ਗੱਲ ਸ਼ੁਰੂ ਕੀਤੀ ਸੀ ਕਿ ਲਾਈਫ ਤੇ ਕੋਸਟ ਆਫ ਲਾਈਫ ਇਹਦਾ ਬੈਲੈਂਸ ਬਣਾਉਂਦੇ ਬਣਾਉਂਦਿਆਂ ਲਾਈਫ ਪਿੱਛੇ ਰਹਿ ਗਈ ਇੱਕ ਨੁਕਤਾ ਇਹ ਹੈ ਜਿਹੜਾ ਸਰਕਾਰੀ ਨੀਤੀਆਂ ਦੇ ਵਿੱਚ ਅਸੀਂ ਵੇਖਾਂਗੇ ਜਿਹਦੇ ਤੇ ਅਸੀਂ ਅਮੈਰੀਕਨ ਫਿਲਾਸਫਰ ਰਾਈਟਰ ਦੀ ਗੱਲ ਕੀਤੀ ਹੈ ਕਿ ਇਕੱਲੀ ਇਤਿਹਾਸ ਚ ਗਰਕ ਹੋਣ ਵਾਲਾ ਮਨੁੱਖੀ ਸਮਾਜ ਹੀ ਹੋਣਾ ਜਿਹੜਾ ਪੈਸੇ ਬਚਾਉਂਦਾ ਜ਼ਿੰਦਗੀ ਗਵਾ ਬੈਠਿਆ ਹੁਣ ਇੱਕ ਇਹਦਾ ਦੂਜਾ ਪੱਖ ਵੀ ਹੈ ਜਦੋਂ ਅਸੀਂ ਆਪਣਾ ਹੈਲਥ ਸਿਸਟਮ ਤੇ ਨਿਗਾਹ ਮਾਰਦੇ ਹਾਂ ਇਹ ਚੱਲਦਾ ਬਿਗ ਫਾਰਮਾ ਦੇ ਨਾਂ ਤੇ ਬਿਗ ਫਾਰਮਾ ਕੰਪਨੀਆਂ ਡਰੱਗਸ ਤਿਆਰ ਕਰਦੀਆਂ ਨੇ ਰਿਸਰਚ ਕਰਦੀਆਂ ਨੇ ਸਾਜ਼ੋ ਸਮਾਨ ਤਿਆਰ ਕਰਦੀਆਂ ਨੇ ਟੈਸਟਾਂ ਦਾ ਹੋਰ ਤਰੀਕਿਆਂ ਦਾ ਇਹਨਾਂ ਵਿੱਚ ਉਨ੍ਹਾਂ ਦੀ ਪੂਰੀ ਮਨੋਪਲੀ ਚੱਲ ਰਹੀ ਹੈ ਐਨ ਧਾਕੜ ਕਿਸਮ ਦੀ ਪੇਟੈਂਟ ਕਰਵਾਏ ਜਾਂਦੇ ਆ ਤਾਂ ਕਿ ਜੇ ਕੋਈ ਰਿਸਰਚ ਕਰ ਲਈਏ ਉਹ ਮੇਰੀ ਰਿਸਰਚ ਨੂੰ ਮੈਂ ਹੀ ਵੇਚ ਕੇ ਉਹ ਤੋਂ ਪੈਸਾ ਕਮਾ ਸਕਾਂ ਉਹ ਯੂਨੀਵਰਸਲ ਨਾ ਹੋਵੇ ਤਾਂ ਕਿ ਇਹਦਾ ਸਾਰੀ ਜ਼ਿੰਦਗੀ ਧਨ ਮੈਨੂੰ ਆਉਂਦਾ ਰਹੇ ਮੇਰੀ ਕਾਢ ਹੈ ਤੇ ਉਹਦਾ ਲਾਭ ਕਿਸੇ ਹੋਰ ਕੋਲ ਨਾ ਜਾਵੇ ਸੋ ਇਸ ਪ੍ਰਕਿਰਿਆ ਦੌਰਾਨ ਹੁੰਦਾ ਕੀ ਹੈ ਕਿ ਸਿਹਤ ਦੀ ਬਜਾਏ ਮੁਨਾਫਾ ਭਾਰੀ ਪੈ ਜਾਂਦਾ ਅਸੀਂ ਵੈਸੇ ਵੀ ਜਿਸ ਸਮਾਜ ਦੇ ਵਿੱਚ ਵਿਚਰਦੇ ਹਾਂ ਇਹਦੇ ਵਿੱਚ ਸਹੀ ਔਰ ਗਲਤ ਨਹੀਂ ਚੱਲਦਾ ਇਹਦੇ ਵਿੱਚ ਨਫ਼ਾ ਤੇ ਨੁਕਸਾਨ ਚੱਲਦਾ ਜਿਹੜੀ ਗੱਲ ਚ ਨਫ਼ਾ ਉਹ ਕਰੋ ਜੇ ਜੰਗ ਲਾਉਣ ਚ ਨਫ਼ਾ ਫਿਰ ਇਹ ਨਾ ਦੇਖੋ ਕਿ ਜੰਗ ਹੋਣੀ ਗਲਤ ਹੈ ਫਿਰ ਜੰਗ ਹੈ ਤਾਂ ਲਾਓ ਲੋਕਾਂ ਨੂੰ ਮਨਾ ਲਾਂਗੇ ਕਦੇ ਕਿਸੇ ਦਾ ਹਵਾਲਾ ਦੇ ਕੇ ਕਦੇ ਕਿਸੇ ਚੀਜ਼ ਦਾ ਹਵਾਲਾ ਦੇ ਕੇ ਇਸੇ ਤਰ੍ਹਾਂ ਜੇ ਬਰੋਥਲ ਚੱਲਦੇ ਨੇ ਵੇਸਵਾ ਘਰ ਚੱਲਦੇ ਆ ਤਾਂ ਚਲਾਓ ਜੇ ਉਹਨਾਂ ਨਾਲ ਪੈਸਾ ਮਿਲਦਾ ਜੂਆ ਘਰ ਵੀ ਚਲਾਓ ਲਾਟਰੀਆਂ ਤੇ ਵੀ ਲੋਕਾਂ ਨੂੰ ਲਾਓ ਕਿ ਬੇਰੁਜ਼ਗਾਰੀ ਦੇ ਵਿੱਚ ਅਗਲਾ ਕਹਿੰਦਾ ਕੀ ਪਤਾ $10 ਦਾ ਬਿਲੀਅਨ ਬਣ ਜੇ ਪਾ ਦੇ ਯਾਰ ਦਸ ਦਸ ਬਹੁਤ ਦੇ ਗਵਾਚਦੇ ਇੱਕ ਅੱਧੇ ਮਿਲੀਅਨ ਵਾਲੇ ਦੀ ਨਿਕਲਦੀ ਆ ਉਹਦੀਆਂ ਫਿਰ ਖ਼ਬਰਾਂ ਲੱਗਦੀਆਂ ਨੇ ਤੇ ਲਾਟਰੀ ਨੂੰ ਪੂਰੀ ਤਰ੍ਹਾਂ ਪ੍ਰਮੋਟ ਕੀਤਾ ਜਾਂਦਾ ਦੱਸਿਆ ਜਾਂਦਾ ਕਿ ਕਿਵੇਂ ਖੁਸ਼ੀਆਂ ਆ ਗਈਆਂ ਉਹਨਾਂ ਕੋਲ ਕੀ ਕੁਛ ਹੋਇਆ ਅਸੀਂ ਉਹ ਸਾਰਾ ਦੇਖਦੇ ਕਰਦੇ ਹਾਂ ਹੁਣ ਇੱਥੇ ਬਿਗ ਫਾਰਮਾ ਕੰਪਨੀਆਂ ਫਿਰ ਡਾਕਟਰਾਂ ਤੇ ਦਬਾਅ ਪਾਉਂਦੀਆਂ ਨੇ ਬੜੇ ਪਿਆਰ ਨਾਲ ਕਿ ਬਈ ਅਸੀਂ ਤੁਹਾਨੂੰ ਆਹ ਪੈਕੇਜ ਆ ਸਹੂਲਤਾਂ ਜਾਂ ਕਿਤੇ ਭੇਜਾਂਗੇ ਜਾਂ ਵਰਲਡ ਟੂਰ ਤੇ ਭੇਜਾਂਗੇ ਜਾਂ ਇੰਨਾ ਕਮਿਸ਼ਨ ਮਿਲੂਗਾ ਤੇ ਡਾਕਟਰ ਉਹ ਦਵਾਈਆਂ ਰਿਕਮੈਂਡ ਕਰਨ ਲੱਗ ਜਾਂਦੇ ਆ ਜਿਹੜੀਆਂ ਕਿ ਬੇਹੱਦ ਮਹਿੰਗੀਆਂ ਹੁੰਦੀਆਂ ਨੇ ਕਈ ਵਾਰ ਤੇ ਕਈ ਵਾਰ ਇਹ ਵੀ ਹੁੰਦਾ ਕਿ ਉਸ ਦਵਾਈ ਦੇ ਨਾਲ ਕੋਈ ਬਹੁਤਾ ਫਾਇਦਾ ਹੀ ਨਹੀਂ ਪਹੁੰਚਦਾ ਕੁਝ ਐਸੀ ਲਾ ਇਲਾਜ ਬਿਮਾਰੀਆਂ ਚ ਬੰਦੇ ਫਸੇ ਹੋਏ ਨੇ ਕਿ ਉਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ ਪਰ ਉਹ ਲਗਾਤਾਰ ਪੈਸੇ ਦੇ ਰਹੇ ਆ ਹੁਣ ਇੱਕ ਬਹਿਸ ਇਹ ਵੀ ਤੁਰੀ ਹੈ ਕਿ ਕਿਉਂ ਨਾ ਕਿਉਂ ਨਾ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਕਿ ਇਲਾਜ ਦੇ ਨਾਂ ਦੇ ਉੱਤੇ ਤੁਸੀਂ ਪੈਸਾ ਨਾ ਬਰਬਾਦ ਕਰੋ ਤੇ 2 ਹਫ਼ਤੇ ਜੇ ਕਿਸੇ ਦੀ ਜ਼ਿੰਦਗੀ ਵੱਧਦੀ ਹੈ ਸਿਰਫ ਤੇ ਉਹ ਤੋਂ ਬਾਅਦ ਉਹਨੇ ਠੀਕ ਨਹੀਂ ਹੋਣਾ ਸਿਰਫ 2 ਹਫ਼ਤਿਆਂ ਬਾਅਦ ਮਰ ਜਾਣਾ ਅੱਜ ਦੀ ਬਜਾਏ ਤੇ ਉਹਦੇ ਤੋਂ ਤੁਸੀਂ $1,000 ਲੈ ਲੈਂਦੇ ਹੋ ਤੇ ਇਹ ਸਮਝਾਇਆ ਜਾਣਾ ਵੀ ਜ਼ਰੂਰੀ ਹੈ ਦੱਸਿਆ ਜਾਣਾ ਜ਼ਰੂਰੀ ਹੈ ਠੀਕ ਹੈ ਤੁਹਾਨੂੰ 2 ਹਫ਼ਤੇ ਦੀ ਜ਼ਿੰਦਗੀ ਮਿਲੂਗੀ ਪਰ ਇਹਦੇ ਨਾਲ ਤੁਸੀਂ ਤੰਦਰੁਸਤ ਨਹੀਂ ਹੋਣਾ ਤੁਹਾਡੀ ਪੇਨ ਘਟੂਗੀ ਥੋੜਾ ਚਿਰ ਮੌਤ ਥੋੜੀ ਜਿਹੀ ਸੌਖੀ ਹੋ ਜਾਊਗੀ ਜਾਂ ਅਦਰਵਾਈਜ਼ ਤੁਹਾਨੂੰ ਪੇਨ ਕਿਲਰ ਤੇ ਪਾਇਆ ਜਾ ਸਕਦਾ ਹੁਣ ਕਹਿੰਦੇ ਕੈਂਸਰ ਵਰਗੀ ਬਿਮਾਰੀਆਂ ਦੇ ਵਿੱਚ ਕਈ ਵਾਰ ਇਹ ਵੀ ਦੇਖਿਆ ਕਿ ਮਹਿੰਗੀਆਂ ਦਵਾਈਆਂ ਦੇ ਕੇ ਸਿਰਫ 2 ਹਫ਼ਤੇ 3 ਹਫ਼ਤੇ ਦੀ ਵੀ ਜ਼ਿੰਦਗੀ ਕਿਸੇ ਨੂੰ ਬੜੀ ਮੁਸ਼ਕਲ ਨਾਲ ਵਧਾਈ ਜਾ ਸਕੀ ਹੈ ਇਸੇ ਤਰ੍ਹਾਂ ਦਾ ਇੱਕ ਕੇਸ ਹੈ ਟੌਮ ਸਮਰਵਿਲ ਟੌਮ ਸਮਰਵਿਲ ਇਹ ਸ਼ਾਇਦ ਬ੍ਰਿਟਿਸ਼ ਕੋਲੰਬੀਆ ਰਹਿੰਦੇ ਨੇ 62 ਸਾਲ ਦੀ ਉਮਰ ਹੈ ਕੋਲੋਨ ਕੈਂਸਰ ਇਹਨਾਂ ਨੂੰ ਡਿਟੈਕਟ ਹੋਇਆ 2021 ਚ ਡਾਇਗਨੋਸ ਕੀਤਾ ਤੇ ਟੈਸਟ ਕੀਤੇ ਪਤਾ ਲੱਗਿਆ ਕਿ ਕੋਲੋਨ ਕੈਂਸਰ ਹੈ ਲਿਵਰ ਦਾ ਇਹ ਕੈਂਸਰ ਹੈ ਸਾਰੇ ਲਿਵਰ ਚ ਫੈਲ ਗਿਆ ਤੇ 6 ਮਹੀਨੇ ਇਹਨਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਕੀਮੋਥੈਰੇਪੀ ਕਰਵਾ ਲੈਂਦੇ ਹੋ ਬਾਡੀ ਚ ਕੈਮੀਕਲ ਪਵਾਉਂਦੇ ਹੋ ਤਾਂ ਕੈਂਸਰ ਦਾ ਪ੍ਰੋਸੈਸ ਸਲੋ ਹੋ ਜਾਊਗਾ ਵਿਚ ਹੀ ਸੈਡ ਆਲਸੋ ਲੈਫਟ ਹਿਮ ਐਗਜ਼ੌਸਟਡ ਵਿਦ ਨਾਉਜ਼ੀਆ ਚੱਕਰ ਆਉਣੇ ਜੀ ਮਤਲਾਉਣਾ ਉਹਦੇ ਨਾਲ ਬਾਲ ਝੜ ਜਾਣੇ ਕਈ ਤਰ੍ਹਾਂ ਦੇ ਭੈੜੇ ਸਾਈਡ ਇਫੈਕਟ ਹੁੰਦੇ ਉਹਦੇ ਸੋ ਕਹਿੰਦੇ ਵੀ 6 ਮੰਥਸ ਉਹਨਾਂ ਨੇ ਕੀਮੋਥੈਰੇਪੀ ਕਰਾ ਕੇ ਇਸ ਥੈਰੇਪੀ ਦੇ ਨਾਲ 6 ਮਹੀਨਿਆਂ ਦਾ ਜੀਵਨ ਮਿਲਿਆ ਪਰ ਇਹ ਥੈਰੇਪੀ ਨੇ ਜਾਨ ਕੱਢਤੀ ਤੇ ਪੈਸੇ ਵੀ ਬੜੇ ਲੱਗੇ ਤੇ ਇਹ ਕਿੰਗਸਟਨ ਤੋਂ ਰਹਿੰਦੇ ਨੇ ਜੀ ਓਨਟੈਰੀਓ ਦੇ ਫਿਰ ਇਹਨਾਂ ਨੇ ਕਿਹਾ ਵੀ ਮਾਰੋ ਗੋਲੀ ਇਲਾਜ ਨੂੰ ਇੰਨੇ ਪੈਸਿਆਂ ਨਾਲ ਕਿਉਂ ਨਾ ਮੈਂ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਆਪਣੀ ਪਤਨੀ ਨਾਲ ਘੁੰਮ ਕੇ ਹੀ ਬਿਤਾ ਲਾਂ ਵੀ ਇਹੀ ਜੀਵਨ ਮੈਂ ਬੈੱਡ ਤੇ ਪਿਆ ਕਰਾਈ ਜਾਊਂਗਾ ਦਵਾਈਆਂ ਨੇ ਮੈਨੂੰ ਹੋਰ ਨਿਸਥਿਲ ਕਰ ਦੇਣਾ ਹੈ ਕਿਉਂ ਨਾ ਮੈਂ ਆਪਣੇ ਆਪ ਨੂੰ ਜੇ ਮੈਂ ਖੜਾ ਹੀ ਹਾਂ ਤਾਂ ਇਸ ਇਲਾਜ ਨਾਲ ਆਪਣੇ ਆਪ ਨੂੰ ਕਿਉਂ 6 ਮਹੀਨੇ ਦੀ ਜ਼ਿੰਦਗੀ ਬੈੱਡ ਤੇ ਪਈ ਦੀ ਕਿਸ ਕੰਮ ਦੀ ਜੇ ਮੈਂ ਅੱਜ 15 ਦਿਨ ਤੁਰ ਫਿਰਨਾ ਤੇ ਕਹਿੰਦੇ ਅਸੀਂ ਵਿਕਟੋਰੀਆ ਦੀ ਟਿਕਟ ਕਟਾ ਲਈ ਤੇ ਵਿਕਟੋਰੀਆ ਘੁੰਮ ਕੇ ਆਉਂਦੇ ਹਾਂ ਥਿੰਗਸ ਦੈਟ ਯੂ ਚੈਰਿਸ਼ ਚੇਂਜ ਰਾਈਟ ਕਹਿੰਦੇ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਜਿਨ੍ਹਾਂ ਦਾ ਤੁਸੀਂ ਆਨੰਦ ਲੈਂਦੇ ਹੋ ਅੱਛਾ ਅਨੁਭਵ ਕਰਦੇ ਹੋ ਉਹ ਵੀ ਬਦਲ ਜਾਂਦੀ ਹੈ ਠੀਕ ਹੈ ਨਾ ਕਹਿੰਦੇ ਇਹ ਗੱਲ ਆਈ ਯੂਜ਼ ਟੂ ਲਵ ਬੀਂਗ ਆਊਟ ਇਨ ਦਾ ਬੁਸ਼ ਬਟ ਨਾਓ ਇਟ ਇਜ਼ ਜਸਟ ਨਾਈਸ ਟੂ ਹੈਵ ਅ ਸਨੀ ਡੇ ਸਿਟ ਵਿਦ ਮਾਈ ਫੈਮਿਲੀ ਐਂਡ ਹੈਵ ਵਿਜ਼ਟਰਸ ਕਦੇ ਕਹਿੰਦੇ ਮੈਨੂੰ ਬਾਹਰ ਘੁੰਮਣਾ ਫੁੱਲ ਬੂਟਿਆਂ ਚ ਚੰਗਾ ਲੱਗਦਾ ਸੀ ਹੁਣ ਤਾਂ ਮੈਂ ਇਹ ਕਹਿੰਦਾ ਵੀ ਇੱਕ ਧੁੱਪ ਵਾਲਾ ਦਿਨ ਹੋਵੇ ਪਰਿਵਾਰ ਕੋਲ ਬੈਠਾ ਹੋਵਾਂ ਤੇ ਮੈਨੂੰ ਕੋਈ ਮਿਲਣ ਵਾਲੇ ਆਏ ਹੋਣ ਤੇ ਉਹ ਕਹਿੰਦੇ ਵੀ ਇਸ ਚੀਜ਼ ਨਾਲ ਉਹਨਾਂ ਨੇ ਆਪਣੇ ਆਪ ਨੂੰ ਆਪਣਾ ਮਨ ਸਮਝਾ ਲਿਆ ਕਿ ਆਈ ਹੈਵ ਡਿਸਾਈਡਿਡ ਟੂ ਇੰਜੋਏ ਦਾ ਰੈਸਟ ਆਫ ਲਾਈਫ ਆਈ ਹੈਵ ਲੈਫਟ ਵਿਦ ਐਕਸਟੈਂਡਿੰਗ ਦੀ ਕੀਮੋ ਬ੍ਰੇਕ ਟੂ ਅ ਫੁੱਲ ਸਟੋਪ ਤੇ ਦੁਬਾਰਾ ਮੈਂ ਕੀਮੋ ਲਵਾ ਕੇ 15 ਦਿਨ ਪਿਆ ਰਹਾਂ ਉਲਟੀਆਂ ਕਰਾਂ ਉਹਦੇ ਨਾਲ ਉਹ ਤਾਂ ਕਹਿੰਦੇ ਮੈਂ ਕਿਹਾ ਵੀ ਇਹਦਾ ਖੇੜਾ ਹੀ ਛੱਡੋ ਇਹਦੇ ਵਿੱਚ ਕੁਛ ਨਹੀਂ ਪਿਆ ਐਵੇਂ ਕਰੈਪੀ ਜਾਂ ਫੀਲ ਕਰੀਦਾ ਹੁਣ ਇਹ ਰਹੀ ਇੱਕ ਆਮ ਆਦਮੀ ਨੇ ਇੱਕ ਮਰੀਜ਼ ਨੇ ਆਪਣੀ ਗੱਲ ਦੱਸੀ ਹੈ ਹੁਣ ਡਾਕਟਰ ਇਹਦੇ ਉੱਤੇ ਕੀ ਕਮੈਂਟ ਕਰਦੇ ਆ ਕਿਉਂਕਿ ਮੈਂ ਇਹਦੇ ਵਿੱਚ ਐ ਨਹੀਂ ਹੈ ਕਿ ਮੇਰੀਆਂ ਆਪਣੀਆਂ ਭਾਵਨਾਵਾਂ ਨੇ ਜਾਂ ਅਸੀਂ ਇਹਨੂੰ ਅਣਜਾਣ ਪੱਧਰ ਤੇ ਡਿਸਕਸ ਕਰੀਏ ਗੱਲ ਨੂੰ ਇਹ ਡਾਕਟਰਾਂ ਦੇ ਨਾਲ ਇੰਟਰਵਿਊ ਕਰਕੇ ਹੀ ਇਹ ਖ਼ਬਰ ਤਿਆਰ ਕੀਤੀ ਗਈ ਹੈ ਡਾਕਟਰ ਕ੍ਰਿਸਟੋਫਰ ਬੂਥ ਨੇ ਸੋਮਰਵਿਲ ਦੇ ਮੈਡੀਕਲ ਓਨਕੋਲੋਜਿਸਟ ਕਿੰਗਸਟਨ ਜਨਰਲ ਹਾਸਪਿਟਲ ਚ ਤੇ ਇਨ੍ਹਾਂ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਕਿਉਂਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਐਸੇ ਕੈਂਸਰ ਡਾਕਟਰਸ ਦਾ ਇੱਕ ਗਰੁੱਪ ਹੈ ਜਿਹੜੇ ਇਹ ਕੁਐਸਚਨ ਕਰਦੇ ਆ ਕਿ ਮੈਡੀਕੇਸ਼ਨਸ ਵਿਦ ਮਾਰਜਨਲ ਬੈਨੀਫਿਟਸ ਆਰ ਓਵਰ ਯੂਜ਼ਡ ਫੋਰ ਪੇਸ਼ੈਂਟਸ ਇਨ ਦੀ ਐਂਡ ਸਟੇਜ ਆਫ ਦਾ ਡਿਸੀਜ਼ ਕਹਿੰਦੇ ਜ਼ਿਆਦਾਤਰ ਜਿਹੜੇ ਪੇਸ਼ੈਂਟ ਮੌਤ ਦੀ ਕਗਾਰ ਤੇ ਪਹੁੰਚ ਗਏ ਆ ਉਨ੍ਹਾਂ ਉੱਤੇ ਬਹੁਤ ਜ਼ਿਆਦਾ ਦਵਾਈਆਂ ਦੀ ਵਰਤੋਂ ਕਰਵਾਈ ਜਾ ਰਹੀ ਹੈ ਓਵਰ ਯੂਜ਼ ਕਰਵਾਇਆ ਜਾ ਰਿਹਾ ਤੇ ਬੜੇ ਮਾਰਜਨਲ ਜੇ ਨਿਗੂਣੇ ਜੇ ਫਾਇਦੇ ਹੁੰਦੇ ਆ ਸਿਹਤ ਨੂੰ ਸਿਹਤ ਕਦੇ ਇੰਪਰੂਵ ਨਹੀਂ ਹੁੰਦੀ ਮਾੜੀ ਜਿਹੀ ਹਾਲਤ ਬਿਹਤਰ ਹੋ ਕੇ ਬੰਦਾ 3 ਦੀ ਬਜਾਏ 4 ਦਿਨ ਲਮਕ ਜਾਂਦਾ ਸੋ ਉਹ ਲਮਕਣ ਨੂੰ ਕਹਿੰਦੇ ਇਹਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਵੀ ਸਾਡਾ ਮਕਸਦ ਹੈ ਜੀਵਨ ਬਿਹਤਰ ਕਰਨਾ ਇੱਕ ਤਾਂ ਡਾਕਟਰਾਂ ਨੂੰ ਦਿੱਤੀ ਹੋਈ ਸਹੁੰ ਦੇ ਵਿੱਚ ਵੀ ਇਹ ਗੱਲ ਆਉਂਦੀ ਹੈ ਵੀ ਡਾਕਟਰ ਦਾ ਕੰਮ ਹੈ ਮਰੀਜ਼ ਨੂੰ ਬਚਾਉਣਾ ਹੁਣ ਮਰੀਜ਼ ਨੂੰ ਬਚਾਉਣ ਦੇ ਨਾਂ ਦੇ ਉੱਤੇ ਤੁਸੀਂ ਕਹਿੰਦੇ ਲਾ ਕੇ ਰੱਖੋ ਮਸ਼ੀਨਾਂ ਤੇ ਪਿਆ ਰਹਿਣ ਦੋ ਪਤਾ ਹੈ ਵੀ ਇਹਨੇ ਬਚਣਾ ਨਹੀਂ ਪਰ ਜਿੰਨਾ ਚਿਰ ਚਲਾ ਸਕਦੇ ਮਸ਼ੀਨ ਤੇ ਸਾਹ ਦਵਾਈ ਚੱਲੋ ਇੱਕ ਗੱਲ ਦੂਸਰੀ ਗੱਲ ਹੈ ਕਿ ਜੀਵਨ ਦੀ ਪਰਿਭਾਸ਼ਾ ਹੋਣੀ ਕੀ ਚਾਹੀਦੀ ਹੈ ਕਿ ਡਾਕਟਰ ਦਾ ਕੰਮ ਮਰੀਜ਼ ਨੂੰ ਸਿਹਤਮੰਦ ਹਾਲਤ ਦੇ ਵਿੱਚ ਲੈ ਕੇ ਆਉਣਾ ਜਿਉਂਦਾ ਰੱਖਣਾ ਨਹੀਂ ਜਿਉਂਦਾ ਰੱਖਣਾ ਫਿਰ ਗੱਲ ਆ ਗਿਆ। ਉਹ ਦੋਨਾਂ ਚ ਫਰਕ ਪਤਾ ਕੀ ਹੈ? ਟ੍ਰੀਟਮੈਂਟ ਐਂਡ ਕਿਓਰ ਦਾ। ਕੁਛ ਦਵਾਈਆਂ ਜਿਹੜੀਆਂ ਅਸੀਂ ਖਾਂਦੇ ਹਾਂ ਉਹ ਸਿਰਫ ਟ੍ਰੀਟ ਕਰਦੀਆਂ ਨੇ ਸਾਨੂੰ, ਜਿਵੇਂ ਬਲੱਡ ਪ੍ਰੈਸ਼ਰ ਦੀ ਖਾਈ ਚੱਲੋ, ਡਾਇਬਟੀਜ਼ ਦੀਆਂ ਗੋਲੀਆਂ ਖਾਈ ਚੱਲੋ, ਇਨਸੁਲਿਨ ਲਈ ਚੱਲੋ, ਤੇ ਉਹਦੇ ਨਾਲ ਕੀ ਹੈ ਕਿ ਬਿਮਾਰੀ ਤਾਂ ਤੁਹਾਡੀ ਹਟਣੀ ਨਹੀਂ, ਬਸ ਉਹਨੂੰ ਤੁਸੀਂ ਸਾਂਭ ਰੱਖਿਆ, ਯਾਨੀ ਬਿਮਾਰੀ ਨੂੰ ਇੰਨਾ ਕੁ ਕੰਟਰੋਲ ਚ, ਨਿਯੰਤਰਣ ਚ ਰੱਖਿਆ ਕਿ ਉਹ ਤੁਹਾਡੀ ਜਾਨ ਨਾ ਲਵੇ, ਪਰ ਤੁਸੀਂ ਤੰਦਰੁਸਤ ਵੀ ਨਾ ਹੋਵੋ। ਇੱਕ ਹੁੰਦਾ ਕਿਓਰ ਕਰਨਾ, ਕੁਝ ਬਿਮਾਰੀਆਂ ਦੀ ਦਵਾਈ ਹੈ ਕਿ ਉਹ ਦਵਾਈ ਦੇ ਕੇ ਬਿਮਾਰੀ ਦੀ ਜੜ ਵੱਢੀ ਜਾਂਦੀ ਹੈ। ਹੁਣ ਮੈਂ ਦਵਾਈਆਂ ਬਣਾਉਣ ਵਾਲੀ ਕੰਪਨੀ ਦਾ ਬੰਦਾ ਆ, ਮੈਨੂੰ ਪਤਾ ਵੀ $100 ਦੀ ਦਵਾਈ ਦੇ ਕੇ ਇਹ ਮਰੀਜ਼ ਠੀਕ ਹੋ ਜਾਊਗਾ, ਪਰ ਇਹ ਮੈਨੂੰ $20 ਸਾਰੀ ਜ਼ਿੰਦਗੀ ਇੱਕ ਮਹੀਨੇ ਦੇ ਮੈਨੂੰ ਦੇਣ ਵਾਲਾ, ਇੱਕ ਮੈਨੂੰ ਪ੍ਰੀਮੀਅਮ ਦੇਣ ਵਾਲਾ ਜਿਵੇਂ ਇੰਸ਼ੋਰੈਂਸ ਕੰਪਨੀ ਨੂੰ ਦਾ ਬੰਦਾ ਟੱਕਰ ਗਿਆ। ਹੁਣ ਜੇ ਇਹਨੂੰ ਮੈਂ ਠੀਕ ਕਰਤਾ 100 ਚ, ਤੇ ਕਿੱਥੇ ਮੈਂ ਤੋਂ ਜੀਵਨ ਭਰ ਵਿੱਚ $4,000 ਲੈਣਾ ਸੀ, $10,000 ਲੈਣਾ ਸੀ, ਮੈਂ 100 ਚ ਜਾਣ ਦਵਾਂ ਤਾਂ ਮੈਨੂੰ $9,900 ਦਾ ਘਾਟਾ ਪੈ ਰਿਹਾ। $100 ਚ ਜੇ ਮੈਂ ਇਲਾਜ ਕਰਤਾ ਫਿਰ ਬਾਈ, ਫਿਰ ਕੰਪਨੀ ਨਾ ਚੱਲੀ, ਫਿਰ ਤੋਂ ਫਿਰ ਕੀ ਮੁਨਾਫਾ ਤਾਂ ਹੋਣਾ ਨੀ। ਹੁਣ ਜਦੋਂ ਉਹ ਤੰਤਰ ਚ ਤੁਸੀਂ ਬੈਠੇ ਹੋ, ਫਿਰ ਹੋਵੇ ਕੀ? ਦ ਗੋਲ ਆਫ ਵਟ ਦੇ ਕਾਲ ਕਾਮਨ ਸੈਂਸ ਓਨਕੋਲੋਜੀ, ਕਾਮਨ ਸੈਂਸ ਓਨਕੋਲੋਜੀ ਹੋਣੀ ਚਾਹੀਦੀ ਹੈ, ਕਹਿੰਦੇ ਇਜ਼ ਟੂ ਪ੍ਰਾਇਰੋਟਾਈਜ਼ ਟ੍ਰੀਟਮੈਂਟ ਦੈਟ ਮੀਨਿੰਗਫੁਲੀ ਇੰਪਰੂਵ ਸਰਵਾਈਵਲ ਐਂਡ ਕੁਆਲਿਟੀ ਆਫ ਲਾਈਫ। ਹੁਣ ਕਹਿੰਦੇ ਸਾਡੀ ਡੈਫੀਨੇਸ਼ਨ ਜਾਂ ਸਾਡਾ ਮੰਤਵ ਹੈ ਇਲਾਜ ਦਾ, ਉਹ ਇਹ ਹੋਣਾ ਚਾਹੀਦਾ ਕਿ ਅਸੀਂ ਉਸ ਤਰ੍ਹਾਂ ਦੇ ਇਲਾਜ ਨੂੰ, ਢੰਗ ਤਰੀਕਿਆਂ ਨੂੰ ਪ੍ਰਾਥਮਿਕਤਾ ਦਈਏ, ਪਹਿਲ ਦਈਏ, ਜਿਨ੍ਹਾਂ ਦੇ ਨਾਲ ਸਹੀ ਅਰਥਾਂ ਦੇ ਵਿੱਚ ਕਿਸੇ ਦਾ ਜੀਵਨ ਦੇ ਵਿੱਚ ਜਿਉਂਦਾ ਰਹਿਣਾ, ਉਹਦੀ ਸੰਭਾਵਨਾ ਵਧੇ ਅਤੇ ਉਹਦੀ ਕੁਆਲਿਟੀ ਆਫ ਲਾਈਫ, ਉਹਦੀ ਲਾਈਫ ਦੀ, ਜੀਵਨ ਦੀ ਗੁਣਵੱਤਾ ਵਿੱਚ ਵਾਧਾ ਹੋਵੇ। ਜੇ ਗੁਣਵੱਤਾ ਵਿੱਚ ਵਾਧਾ ਨਹੀਂ ਹੋ ਰਿਹਾ, ਕੁਆਲਿਟੀ ਆਫ ਲਾਈਫ ਨਹੀਂ ਹੈ, ਤੇ ਫਿਰ ਉਹਨੂੰ ਤੁਸੀਂ ਟ੍ਰੀਟਮੈਂਟ ਨਾ, ਉਹ ਇਹ ਨਾ ਕਹੋ ਕਿ ਤੁਸੀਂ ਉਹਨੂੰ ਇਲਾਜ ਦੇ ਰਹੇ ਹੋ। ਸੋ ਜਿਹੜੀ ਹੋਪ ਹੈ ਤੇ ਰਿਐਲਿਟੀ ਹੈ, ਇਹ ਦੋਨਾਂ ਦੇ ਵਿੱਚ ਸਮਤੋਲ ਹੋਣਾ ਚਾਹੀਦਾ ਕਿ ਮਰੀਜ਼ ਨੂੰ ਉਹਦੀ ਅਸਲ ਹਾਲਤ ਵੀ ਪਤਾ ਹੋਵੇ ਤੇ ਉਹਦੀਆਂ ਇੱਛਾਵਾਂ ਜਿਹੜੀ ਹੈ ਕਿ ਉਹ ਵੀ ਨਾ ਮਰਨ, ਜਿਹੜੀ ਉਹਦੇ ਜੀਵਨ ਦੀ ਉਮੰਗ ਤੇ ਉਮੀਦ ਹੈ ਉਹ ਵੀ ਨਾ ਮਰੇ, ਪਰ ਝੂਠੀ ਆਸ ਤੇ ਵੀ ਨਾ ਹੋ। ਸੋ ਇਹਦਾ ਇੱਕ ਬੈਲੈਂਸ ਕੱਢਿਆ ਜਾਣਾ ਚਾਹੀਦਾ। ਡਾਕਟਰ ਤੇ ਸਾਡਾ ਵੀ, ਅਸੀਂ ਹਜੇ ਬੜੇ ਵਿਕਾਸ ਦੇ ਬੜੇ ਮੁੱਢਲੇ ਪੜਾਅ ਤੇ ਹਾਂ, ਸਾਡੇ ਮੂਹਰੇ ਵੱਡੇ ਵੱਡੇ ਸਵਾਲ ਨੇ ਜਿਨ੍ਹਾਂ ਨੇ ਦੁਬਿਧਾ ਪਾਈ ਹੋਈ ਹੈ, ਅਜੇ ਸਾਡੀ ਸਮਝ ਬਣਨ ਚ ਸਮਾਂ ਲੱਗੂਗਾ। ਪਰ ਮੰਨ ਕੇ ਅਸੀਂ ਇਹ ਬਹਿਨੇ ਆ ਕਿ ਲੱਗ ਗਿਆ ਸਾਰਾ ਕੁਛ ਪਤਾ, ਉਦੋਂ ਹੀ ਨੁਕਸ ਖੜਾ ਹੋ ਜਾਂਦਾ, ਹਜੇ ਤਾਂ ਕਿਣਕਾ ਮਾਤਰ ਵੀ ਗਿਆਨ ਨਹੀਂ ਹੋਇਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਪਹੁੰਚ ਕੀ ਰੱਖੀਏ। ਸੋ ਇਸ ਖਬਰ ਨੂੰ ਜੇ ਧਿਆਨ ਨਾਲ, ਮੈਂ ਤਾਂ ਕਹਿੰਦਾ ਸਾਰਿਆਂ ਨੂੰ ਇਹਦੇ ਇਸ ਚਰਚਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਤਾਂ ਹੀ ਅਸੀਂ ਆਪਣੇ ਹੈਲਥ ਸਿਸਟਮ ਦੇ ਬਾਰੇ ਜੇ ਕਿਤੇ ਕੋਈ ਗੱਲਬਾਤ ਹੁੰਦੀ ਹੈ, ਕੱਲ ਨੂੰ ਕਿਸੇ ਨੇ ਓਪਨ ਹਾਊਸ ਰੱਖ ਲਿਆ ਮੰਤਰੀ ਸੰਤਰੀ ਨੇ, ਤੇ ਫਿਰ ਆਪਾਂ ਜਾ ਕੇ ਉੱਥੇ ਕਹਾਂਗੇ ਕੀ? ਸਾਨੂੰ ਇਨ੍ਹਾਂ ਚੀਜ਼ਾਂ ਬਾਰੇ ਵੀ ਭਾਈ, ਜਿਹੜਾ ਸਹੀ ਇਲਾਜ ਹੈ, ਸਿਹਤਮੰਦ ਕਰਨ ਵਾਲੀ ਅਪਰੋਚ ਹੈ, ਪਹਿਲਾ ਫੋਕਸ ਉਹਦੇ ਤੇ ਹੋਵੇ, ਦੂਜਾ ਉਹਦੀ ਰਿਐਲਿਟੀ ਵੀ ਦੱਸੀ ਜਾਂਦੀ ਹੋਵੇ, ਤੇ ਤੀਜਾ ਇਹ ਨਹੀਂ ਵੀ ਕਮਿਸ਼ਨ ਪੈ ਗਿਆ ਦਵਾਈਆਂ ਚੋਂ, ਤੇ ਬਾਈ ਅਸੀਂ ਤਾਂ ਕਿਹਾ ਹੀ ਆ ਵੀ ਮੇਰੀ ਤਾਂ ਸਹੁੰ ਖਾਧੀ ਹੋਈ ਹੈ, ਡਾਕਟਰ ਦੀ ਵਿਵਸਥਾ ਤੁਹਾਨੂੰ ਅਖੀਰ ਤੱਕ ਵੱਧ ਤੋਂ ਵੱਧ ਦਿਨ ਜਿਉਂਦੇ ਰੱਖਣਾ, 15 ਮਿੰਟ ਦਾ ਫਰਕ ਪਵੇ, ਮੈਂ ਤਾਂ 15 ਮਿੰਟ ਵੀ ਤੇਰੇ ਜੋੜੂੰਗਾ, ਆ ਚੱਕ $10 ਦੀ ਗੋਲੀ, ਲਿਆਪੜਾ $10। ਵੀ ਤੁਸੀਂ ਇਹ ਜ਼ਰੂਰ ਦੇਖੋ ਕਿ ਡਾਲਰ ਹੀ ਜੇਬ ਚ ਨਾ ਆਈ ਜਾਣ, ਐਕਸਚੇਂਜ ਆਫ ਡਾਲਰ ਨਾ ਹੋਵੇ, ਐਕਸਚੇਂਜ ਆਫ ਗੁੱਡ ਆਈਡੀਆਜ਼ ਫਾਰ ਦਾ ਬੈਨੀਫਿਟ ਆਫ ਹੈਲਥ ਹੋਵੇ, ਫਿਰ ਗੱਲ ਗਾਹਾਂ ਤੁਰ ਸਕਦੀ ਹੈ। ਜਿਹੜੀ ਅਪਰੋਚ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਹੱਲ ਕਰਨ ਲੱਗੇ ਹੋਏ ਹਾਂ, ਮੈਨੂੰ ਲੱਗਦਾ ਕਿ ਉਹ ਬਹੁਤ ਉਨ੍ਹਾਂ ਚ ਕੱਚ ਫੱਚ ਹੈ, ਤੇ ਇਹ ਕੱਚ ਫੱਚ ਤਾਂ ਭਾਈ ਦੂਰ ਕਰ ਲੈਣੀ ਚਾਹੀਦੀ ਹੈ, ਜੇ ਕਰਨੀ ਹੈ ਤਾਂ ਕਰ ਲਓ, ਨਹੀਂ ਕਰਨੀ ਤਾਂ ਫਿਰ ਕੀ ਕਹਿ ਸਕਦੇ ਹਾਂ, ਇੱਕ ਛੋਟੀ ਜਿਹੀ ਇੰਤਰਾਲ ਲੈ ਲੈਂਦੇ ਹਾਂ, ਬ੍ਰੇਕ ਆਪਾਂ ਬਾਅਦ ਚ ਲਵਾਂਗੇ, ਕਮਰਸ਼ੀਅਲ ਅਗਲੀ ਖਬਰ ਤੇ ਚੱਲਦੇ ਹਾਂ। ਓਨਟੈਰੀਓ ਦੇ ਇਹ ਪੈਂਦਾ ਨਾਰਥ ਈਸਟ ਵੱਲ ਕੋਈ 150 ਕਿਲੋਮੀਟਰ ਤੇ, ਪੀਟਰਬਰੋ ਨਾਂ ਦਾ ਸ਼ਹਿਰ ਹੈ। ਸੋ ਇਸ ਸ਼ਹਿਰ ਦੇ ਵਿੱਚ ਹੋਮਲੈਸਨੈਸ ਦੀ ਸਮੱਸਿਆ, ਕੋਈ 250 ਦੇ ਕਰੀਬ ਬੰਦੇ ਹੈਗੇ ਆ ਜਿਹੜੇ ਸੜਕਾਂ ਤੇ ਰਾਤ ਗੁਜ਼ਾਰਨ ਨੂੰ ਮਜਬੂਰ ਨੇ। ਹੁਣ ਉਥੇ ਇੱਕ ਪ੍ਰਾਈਵੇਟ ਕੰਪਨੀ ਨਾਲ ਗੱਲਬਾਤ ਕਰਕੇ ਸ਼ਹਿਰ ਨੇ ਇੱਕ ਛੋਟੇ ਛੋਟੇ ਕੰਟੇਨਰ ਲਿਆਂਦੇ, 100 ਸਕੁਏਅਰ ਫੁੱਟ ਦੇ ਲੋਹੇ ਦੇ ਕੰਟੇਨਰ ਹੈ, ਉਨ੍ਹਾਂ ਨੂੰ ਇੱਕ ਘਰ ਦੀ ਸ਼ਕਲ ਵਿੱਚ ਤਬਦੀਲ ਕੀਤਾ, ਉਹ ਚ ਵਿੰਡੋ ਵੀ ਲਾਤੀ, ਮਾੜਾ ਮੋਟਾ ਫਰਿੱਜ, ਮਾੜੀ ਮੋਟੀ ਏਸੀ ਹੀਟਿੰਗ ਸਿਸਟਮ, ਹੀਟਿੰਗ ਸਿਸਟਮ ਕਰ ਦਿੱਤਾ, ਉਥੇ ਕਾਮਨ ਕਿਚਨ ਤੇ ਕਾਮਨ ਲਾਂਡਰੀ ਦਾ ਵੀ ਪ੍ਰਬੰਧ ਕਰ ਰਿਹਾ। ਸੋ ਉਹ ਬੰਦਿਆਂ ਨੂੰ ਉਥੇ ਕਿਹਾ ਕਿ ਤੁਸੀਂ ਆ ਕੇ ਰਹਿ ਸਕਦੇ ਹੋ, ਤੇ $550-600 ਉਹਦਾ ਪਰ ਮੰਥ ਕਿਰਾਇਆ ਵੀ ਲੈਂਦੇ ਆ, ਤੇ ਉੱਥੇ ਕੋਈ 45 ਸਾਲ ਦੀ ਔਰਤ ਹੈ, ਉਹਨੇ ਦੱਸਿਆ ਕਿ ਹਾਂ ਬਈ ਇੱਥੇ 50 ਕੁ ਬੰਦੇ ਆ ਜਿਹੜੇ ਉਹ ਰਹਿੰਦੇ ਆ, 2-4 ਕਿਸਮ ਦੀਆਂ ਸ਼ਰਤਾਂ ਨੇ ਕਿ ਤੁਸੀਂ ਲੜਾਈ ਝਗੜਾ ਨਹੀਂ ਕਰਨਾ, ਰਾਤ ਨੂੰ ਤੁਹਾਡੇ 10 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਕੋਈ ਤੁਹਾਡੇ ਕੋਲ ਮਹਿਮਾਨ ਵਿਜ਼ਟਰ ਨਹੀਂ ਆਉਣਾ ਚਾਹੀਦਾ, ਔਰ ਤੁਸੀਂ ਜੇ ਕੋਈ ਨਸ਼ਾ ਕਰਦੇ ਹੋ ਤਾਂ ਉਹ ਦੱਸਣਾ ਪਏਗਾ ਕਿ ਬਈ ਤੁਹਾਡੀ ਦੇਖਭਾਲ ਹੋ ਸਕੇ, ਕਿ ਤੁਹਾਨੂੰ ਉੱਥੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਦੱਸਿਆ ਗਿਆ ਹੋਵੇ ਕਿ ਭਾਈ ਆਹ ਕਰਕੇ ਤੁਸੀਂ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤਾਂ ਤੁਹਾਡੀ ਸਿਹਤ ਨੂੰ ਕੋਈ ਵਿਗਾੜ ਨਾ ਪੈ ਜੇ, ਕੋਈ ਚੁਣੌਤੀ ਨਾ ਆ ਜੇ, ਉਹ ਕਰਦੇ ਆ। ਹੁਣ ਇਹ ਪ੍ਰੋਗਰਾਮ ਆ ਜਿਹੜਾ ਇਹਦੇ ਉੱਤੇ ਵੀ ਜਦੋਂ ਵੀ ਗੱਲ ਕਰੋ ਮਿਲੀਅਨਸ ਹੀ ਜਾਂਦੀ ਹੁੰਦੀ ਹੈ ਤੇ ਇਹਦੇ ਵਿੱਚ ਵੀ ਮਿਲੀਅਨਸ ਦੀ ਫਿਗਰ ਕੰਮ ਕਰ ਰਹੀਆਂ ਨੇ। ਹੁਣ ਇਹ ਕਹਿੰਦੇ 25 ਲੱਖ ਡਾਲਰ ਇਹਦੇ ਉੱਤੇ ਖਰਚਾ ਆਇਆ ਤੇ ਹਜੇ ਵੀ ਇਹ ਮੰਨ ਕੇ ਚੱਲਦੇ ਆ ਕਿ 230 ਬੰਦੇ ਉਸ ਸ਼ਹਿਰ ਚ, ਮੈਂ 240 ਕਿਹਾ ਸੀ ਕਿ 230 ਬੰਦੇ ਅਨਹਾਊਸਡ ਨੇ, ਜਿਨ੍ਹਾਂ ਕੋਲ ਘਰ ਨਹੀਂ ਹੈ ਜਾਂ ਜਿਨ੍ਹਾਂ ਕੋਲ ਆਪਣਾ ਘਰ ਖਰੀਦਣ ਦੀ ਸਮਰੱਥਾ ਨਹੀਂ, ਕਿਰਾਏ ਦੇਣ ਦੀ ਸਮਰੱਥਾ ਨਹੀਂ। ਕੰਮ ਉਹ ਫਿਰ ਵੀ ਕਰ ਰਹੇ ਆ ਪਰ ਕੰਮਾਂ ਤੇ ਤਨਖਾਹ ਹੀ ਇੰਨੀ ਕੁ ਮਿਲ ਰਹੀ ਹੈ ਕਿ ਉਹਦੇ ਨਾਲ ਜੀਵਨ ਗੁਜ਼ਾਰਾ ਨਹੀਂ ਹੁੰਦਾ। ਹੋਰ ਥੋੜਾ ਜਿਹਾ ਵੇਟ ਕਰ ਲਓ, ਇੱਥੇ ਆਲਣੇ ਪਾ ਕੇ ਰਿਹਾ ਕਰਾਂਗੇ ਆਪਾਂ ਗੁਫਾਵਾਂ ਚ, ਜਿਵੇਂ ਆਪਾਂ ਕਹਿੰਦੇ ਨਾ ਆਈ ਵਾਂਟ ਅ ਗੋ ਬੈਕ। ਇਹ ਗੋ ਬੈਕ ਵਾਲਾ ਟਾਈਮ ਦਾ ਕੋਈ ਰੌਲਾ ਨਹੀਂ, ਆਪਣੇ ਖੱਲਾਂ ਖੁੱਲਾਂ ਬੰਨਣ ਵਾਲਾ ਟਾਈਮ ਆਉਣ ਵਾਲਾ ਹੀ ਹੈ। ਜਿਵੇਂ ਦੁਨੀਆਂ ਦੀ ਇਕਾਨਮੀ ਰਨ ਕੀਤੀ ਜਾ ਰਹੀ ਹੈ, ਜਿਹੇ ਜਿਹੇ ਜੰਗਾਂ ਯੁੱਧਾਂ ਦੇ ਵਿੱਚ ਲੋਕਾਂ ਨੂੰ ਉਲਝਾਇਆ ਜਾ ਰਿਹਾ, ਜਿਹੇ ਜਿਹੇ ਲੀਡਰ ਜਿਹੇ ਜਿਹੇ ਬਿਆਨ ਦੇ ਰਹੇ ਆ 40-50 ਸਾਲ ਤੋਂ, ਸੇਮ ਉਹੀ ਸਪੈਂਡਿੰਗ ਯੇ ਵੋ ਦੁਸ਼ਮਣ ਦੇਸ਼, ਇਹ ਹਰ ਗੱਲਾਂ ਦੀ ਅਸੀਂ ਕੀਮਤ ਤਾਰਾਂਗੇ। ਪਰ ਉਦੋਂ ਉਸ ਸ਼ਹਿਰ ਦੇ ਮੇਅਰ ਨੇ ਜੈਫ ਲੀਲ, ਉਹ ਕਹਿੰਦੇ ਆ ਕਿ ਸਿਟੀ ਨੇ ਇਨਵੈਸਟ ਕੀਤਾ ਇਹਨਾਂ ਮਾਡਿਊਲਰ ਹੋਮਸ ਦੇ ਵਿੱਚ ਐਂਡ ਦੇ ਆਰ ਵਰਥ ਐਵਰੀ ਡਾਲਰ, ਤੇ ਕਹਿੰਦੇ ਵੀ ਪੂਰਾ ਪੈਸੇ ਦਾ ਮੁੱਲ ਮਿਲਦਾ। ਆਈ ਫੰਡਾਮੈਂਟਲੀ ਬਿਲੀਵ ਦੈਟ ਅ ਕੰਟਰੀ ਐਜ਼ ਰਿਚ ਐਜ਼ ਕੈਨੇਡਾ ਐਂਡ ਅ ਪ੍ਰੋਵਿੰਸ ਐਜ਼ ਰਿਚ ਐਜ਼ ਓਨਟੈਰੀਓ ਸ਼ੁਡਨ ਹੈਵ ਪੀਪਲ ਇਨ ਟੈਂਟਸ ਇਨ ਦਾ ਮਿਡਲ ਆਫ ਵਿੰਟਰ। ਕਹਿੰਦਾ ਮੈਂ ਤਾਂ ਇਸ ਗੱਲ ਨੂੰ ਮੂਲ ਭੂਤ ਦੇ ਵਿੱਚ ਇਸ ਗੱਲ ਦੇ ਵਿੱਚ ਯਕੀਨ ਕਰਦਾ ਕਿ ਕੈਨੇਡਾ ਵਰਗਾ ਅਮੀਰ ਤੇ ਕੈਨੇਡਾ ਅੰਦਰ ਓਨਟੈਰੀਓ ਵਰਗੇ ਅਮੀਰ ਸੂਬੇ ਦੇ ਵਿੱਚ ਲੋਕ ਰਾਤਾਂ ਸਿਆਲਾਂ ਸਰਦੀਆਂ ਦੀਆਂ ਠੰਡੀਆਂ ਯੱਖ ਰਾਤਾਂ ਟੈਂਟਾਂ ਦੇ ਵਿੱਚ ਕੱਟਣ, ਇਹ ਗੱਲ ਠੀਕ ਨਹੀਂ ਹੈ। ਤੇ ਇਸ ਇਨਵੈਸਟਮੈਂਟ ਦਾ ਫਿਰ ਉਹ ਦਿੰਦੇ ਆ ਹਿਸਾਬ, ਕਹਿੰਦੇ ਵੀ ਆਪਰੇਟਿੰਗ ਕਾਸਟ ਤੇ ਇਹਨੂੰ ਤਿਆਰ ਕਰਨ ਦੀ ਕਾਸਟ, ਤਿਆਰ ਕਰਨ ਦੇ ਉੱਤੇ ਤੇ ਇਹਨੂੰ ਲੱਗਿਆ ਜੀ 24 ਲੱਖ ਡਾਲਰ, 2.4 ਮਿਲੀਅਨ ਡਾਲਰ ਨਾਲ ਇਹ ਇੰਨੇ ਕੁ ਬਕਸੇ ਤਿਆਰ ਹੋਏ ਨੇ ਤੇ 19 ਲੱਖ ਡਾਲਰ ਸਲਾਨਾ ਖਰਚ ਇਹਦਾ ਆਏਗਾ। ਤੇ ਇਸ ਪ੍ਰੋਜੈਕਟ ਵਾਸਤੇ ਸੂਬਾਈ ਸਰਕਾਰ ਤੋਂ 2023 ਦੇ ਵਿੱਚ ਉਹਨਾਂ ਨੂੰ 25 ਲੱਖ ਡਾਲਰ ਮਿਲਿਆ ਸੀ ਤੇ ਹੁਣ ਇਹ ਅਮਾਊਂਟ ਦੇ ਵਿੱਚ ਫਰਕ ਹੈ। 25 ਨਾਲ ਤਾਂ ਕੱਲਾ ਢਾਂਚਾ ਹੀ ਤਿਆਰ ਹੋਇਆ, 1 ਲੱਖ ਡਾਲਰ ਉਹ ਚੋਂ ਬਚਿਆ, ਪਰ ਜਿਹੜਾ 19 ਲੱਖ ਉਹਨੂੰ ਚਲਾਉਣ ਦਾ ਖਰਚਾ ਹੈ, ਮੰਨ ਕੇ ਚੱਲੋ ਵੀ ਇਹ ਸਾਰਾ 25 ਲੱਖ ਜੇ ਜਜ਼ਬ ਕਰ ਲਓ ਤੇ 18 ਲੱਖ ਡਾਲਰ ਸਿਟੀ ਦੇ ਉੱਤੇ ਹਜੇ ਖੜਾ ਹੈ ਜੇ ਉਹ ਇਸ ਪ੍ਰੋਗਰਾਮ ਨੂੰ, ਹੋਮਲੈਸਨੈਸ ਪ੍ਰੀਵੈਂਸ਼ਨ ਪ੍ਰੋਗਰਾਮ ਨੂੰ ਪੂਰੇ ਰੂਪ ਦੇ ਵਿੱਚ ਚਲਾਉਣਾ ਚਾਹੁੰਦੇ ਨੇ। ਸੋ ਇਹ ਇੱਕ ਇਹਨਾਂ ਨੇ ਵੱਡੀ ਚੁਣੌਤੀ ਦੱਸੀ ਹੈ। ਹਰ ਘਰ ਬਣਾਉਣ ਦੀ ਖਰਚਾ ਕੋਈ 21,150 ਡਾਲਰ ਦੇ ਕਰੀਬ ਇੱਕ ਘਰ ਦਾ ਖਰਚਾ ਹੁੰਦਾ, ਬਾਕੀ ਇਕੱਠੇ ਕਰਕੇ ਕਿਉਂਕਿ 100 ਦੇ ਕਰੀਬ ਬਣਾਏ ਨੇ ਤੇ ਉਹ ਇਹਨਾਂ ਨੇ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ ਹੈ। ਸੋ ਇਕੱਲੀ ਇੱਥੇ ਹੀ ਗੱਲ ਨਹੀਂ ਖੜੀ, ਅਗਲੀ ਖ਼ਬਰ ਦੇ ਵਿੱਚ ਬੱਚਿਆਂ ਨਾਲ ਜੁੜਿਆ ਹੋਇਆ ਵੀ ਇੱਕ ਮਾਮਲਾ ਹੈ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982845, 6478982845.
This is Radio 770 AM, the voice of community. News, current affairs, information, music and chit chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to the Current Affairs with Ramanjit Sidhu.
ਮੈਨੂੰ ਹੁਣੇ ਹੀ ਰਾਜਿੰਦਰ ਜੀ ਨੇ ਲੰਡਨ ਤੋਂ ਖਬਰ ਭੇਜੀ ਹੈ, ਮੈਂ ਤੁਹਾਨੂੰ ਉਹ ਜ਼ਿਕਰ ਕਰ ਦਿੰਦਾ ਕਿ ਕ੍ਰੈਡਿਟ ਏਜੰਸੀ ਇਕੁਇਫੈਕਸ ਦੇ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਤੇ ਸਿੱਧੀ ਜੀ ਕੋਈ ਗੱਲ ਹੈ ਇਸ ਚ ਬਹੁਤੇ ਵਿਸਥਾਰ ਚ ਜਾਣ ਦੀ ਲੋੜ ਨਹੀਂ ਕਿ ਲੰਡਨ ਸ਼ਹਿਰ ਦੇ ਵਿਚ ਜਿਹੜੇ ਘਰਾਂ ਦੇ ਬਾਲਕ ਨੇ ਉਨ੍ਹਾਂ ਵਿਚੋਂ 80% ਲੋਕ ਡਿਫਾਲਟਰ ਨੇ ਮੋਰਗੇਜ ਦੇ, ਕਿਉਂਕਿ ਸੋਰਿੰਗ ਹੋਮ ਪ੍ਰਾਈਸਿਸ ਤੇ ਹਾਈ ਇੰਟਰਸਟ ਰੇਟਸ ਕਰਕੇ ਲੋਕਾਂ ਤੋਂ ਮੋਰਗੇਜ ਦੀ ਅਦਾਇਗੀ ਨਹੀਂ ਹੋ ਰਹੀ, ਲੋਕ ਬੇਬਸ ਹੋ ਗਏ। ਚਲੋ ਇਨ੍ਹਾਂ ਚ ਦੋਨੇ ਤਰ੍ਹਾਂ ਦੀ ਬਹਿਸ ਹੋਜੂ, ਕਈ ਕਹਿਣਗੇ ਜੀ ਹੁੰਦੇ ਡਿਫਾਲਟਰ ਨੇ, ਪਰ ਆਖਰ ਨੂੰ ਸਾਨੂੰ ਆਪਣੀ ਇਕਾਨਮੀ ਵੀ ਕਿੱਧਰ ਨੂੰ ਜਾ ਰਹੀ ਹੈ ਉਹ ਦਿਖ ਰਹੀ ਹੈ। ਸੋ ਇਹ ਵੱਡੀਆਂ ਗੱਲਾਂ ਨੇ, ਕੰਮ ਕਰੋ, ਮਿਹਨਤ ਕਰੋ, ਬੇਨਤੀ ਹੈ ਜੀ, ਉਹ ਮਿਹਨਤੀ ਹੈ, ਫਲਾਣਾ ਮਿਹਨਤੀ ਹੈ, ਸਾਰਾ ਪਖੰਡ ਹੁਣ ਤੱਕ ਹੋ ਚੁੱਕਿਆ। ਹੁਣ ਤਾਂ ਅਗਲੀ ਗੱਲ ਕਰਨੀ ਪਊਗੀ ਕਿ ਸਾਨੂੰ ਆਪਣਾ ਢਾਂਚਾ ਬਦਲਣਾ ਪੈਣਾ। ਇਹ ਫੇਲ ਹੋ ਚੁੱਕਿਆ, ਇਹਦਾ ਪ੍ਰੋਪੇਗੰਡਾ ਕਰਾ ਲਓ, ਰੇਡੀਓ ਤੋਂ ਕਰਾ ਲਓ, ਸਾਡੇ ਤੋਂ ਅਸੀਂ ਤਾਰੀਫ਼ ਕਰੀ ਜਾਵਾਂਗੇ, ਠੀਕ ਹੈ ਜੀ, ਪਰ ਇਹ ਕਿਤੇ ਲੈ ਕੇ ਨਹੀਂ ਜਾਏਗਾ। ਇਹ ਗੱਲ ਇਜ਼ 100%, ਨਹੀਂ ਤਾਂ ਹੁਣ ਤੱਕ ਰਿਜ਼ਲਟ ਮਿਲ ਜਾਣੇ ਸੀ ਨਾ, ਲੋਕਾਂ ਦੇ ਤਾਂ ਤੁਸੀਂ ਬਰਾ ਲਓਗੇ, ਪਰ ਲੋਕ ਸੜਕਾਂ ਤੇ ਬੈਠੇ ਨੇ ਆਲਰੇਡੀ ਤੇ ਗੱਪ ਗੁੱਪ ਬਹੁਤੀ ਦੇਰ ਨਹੀਂ ਚੱਲਣੀ। ਮੈਂ ਤੁਹਾਡੇ ਨਾਲ ਵੀ ਸਹਿਮਤ ਹਾਂ ਜਿਹੜਾ ਸਮਾਜ ਦੇ ਉੱਤੇ ਜਿਨ੍ਹਾਂ ਨੇ ਇਹ ਬੋਝ ਪਾਇਆ ਹੋਇਆ ਕਿ ਬਈ ਪੈਸਾ ਛੱਡਣ ਨੂੰ ਜੀ ਨਹੀਂ ਕਰਦਾ, ਰੋਗ ਲੱਗ ਚੁੱਕਿਆ, ਬਸ ਆਈ ਜਾਵੇ ਆਈ ਜਾਵੇ ਆਈ ਜਾਵੇ, ਹੋਰ ਆਈ ਚੱਲੇ ਹੋਰ ਆਈ ਚੱਲੇ, ਗਰੋਥ 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 ਕਰੀ ਚੱਲੋ, ਪਰ ਓਵਰ ਗਰੋਥ ਨੂੰ ਭਾਈ ਕੈਂਸਰ ਕਹਿੰਦੇ ਨੇ। ਸਰੀਰ ਦੇ ਵਿਚ ਕਿਸੇ ਜਗ੍ਹਾ ਦੇ ਉੱਤੇ ਵੀ ਕੈਂਸਰ ਬਿਮਾਰੀ ਨਹੀਂ ਹੈ, ਅਸੀਂ ਕਹਿੰਦੇ ਕੈਂਸਰ ਖਾ ਗਿਆ, ਖਾ ਨਹੀਂ ਗਿਆ, ਕੈਂਸਰ ਵਧਾ ਰਿਹਾ। ਕਿਸੇ ਅੰਗ ਦਾ ਬੇਢਬੇ ਤਰੀਕੇ ਦੇ ਨਾਲ ਜ਼ਿਆਦਾ ਵਿਕਸਿਤ ਹੋ ਜਾਣਾ ਕਿਸੇ ਅੰਗ ਦੇ ਸੈੱਲਾਂ ਦਾ, ਉਹਨੂੰ ਕੈਂਸਰ ਕਹਿੰਦੇ ਆ। ਸੋ ਇਸੇ ਤਰ੍ਹਾਂ ਪੂਰਾ ਮਨੁੱਖੀ ਸਮਾਜ ਹੈ, ਜੇ ਉਹਦੇ ਵਿਚ ਕੁਛ ਲੋਕ ਜ਼ਿਆਦਾ ਤਰੱਕੀ ਕਰਦੇ ਆ ਤੇ ਸੁਸਾਇਟੀ ਨੂੰ ਕੈਂਸਰ ਹੋਇਆ ਪਿਆ। ਦਿਸ ਇਜ਼ ਕੈਂਸਰ, ਦਿਸ ਇਜ਼ ਨੋਟ ਇਕਾਨਮੀ, ਦਿਸ ਇਜ਼ ਨੋਟ ਟ੍ਰਿਕਲ ਡਾਊਨ। ਟ੍ਰਿਕਲ ਡਾਊਨ ਦਾ ਦੂਜੀ ਗੱਲ ਇਹ ਵੀ ਹੈ ਵੀ ਜਦੋਂ ਮੈਂ ਰੱਜ ਗਿਆ ਫਿਰ ਮੇਰੀ ਜੂਠ ਖਾ ਲਿਓ। ਟ੍ਰਿਕਲ ਡਾਊਨ ਤੁਸੀਂ ਕਹਿੰਦੇ ਹੋ ਨਾ, ਜਦੋਂ ਘੜਾ ਭਰ ਗਿਆ ਤੇ ਉਦੋਂ ਬਾਅਦ ਪਾਣੀ ਬਾਹਰ ਡੋਲਣ ਲੱਗ ਜੂਗਾ, ਘੜਾ ਤਾਂ ਭਰਦਾ ਹੀ ਨਹੀਂ ਹੁੰਦਾ, ਕਦੇ ਲਾਲਚ ਦਾ ਘੜਾ ਭਰਿਆ। ਟ੍ਰਿਕਲ ਡਾਊਨ ਕਹਿ ਕੇ ਕਿੰਨੇ ਸਾਲ ਕੱਢ ਗਏ, ਉਹ ਫੂਕੋ ਸ਼ਾਮਾ ਕਹਿੰਦਾ ਜੀ ਉਹ ਕੀ ਹੈ, ਐਂਡ ਆਫ ਹਿਸਟਰੀ ਹੋ ਗਿਆ, ਜਦੋਂ ਸੋਵੀਅਤ ਯੂਨੀਅਨ ਤੇ ਆਇਆ ਸੀ ਕਿ ਬਸ ਇਤਿਹਾਸ ਚ ਜੋ ਵਾਪਰਨਾ ਸੀ ਉਹ ਵਾਪਰ ਗਿਆ, ਹੁਣ ਇਸ ਤੋਂ ਵੱਧ ਕੋਈ ਘਟਨਾ ਨਹੀਂ। ਇਤਿਹਾਸ ਤਾਂ ਬਈ ਵਾਪਰੂਗਾ, ਐਡੀ ਛੇਤੀ ਕਾਹਨੂੰ ਸਟੇਟਮੈਂਟ ਦਿੱਤੀ, ਬਹੁਤ ਜ਼ਿਆਦਾ ਜਲਦੀ ਬਿਹੋ ਠਾਕੁਰ। ਚਲੋ ਜੀ, ਹੁਣ ਕੀ ਹੈ ਵੀ ਓਨਟੈਰੀਓ ਦੇ ਸਕੂਲਾਂ ਦੇ ਵਿਚ ਬੱਚਿਆਂ ਨੂੰ ਮਿਡ ਡੇ ਮੀਲ ਵਰਗਾ ਇਕ ਪ੍ਰੋਗਰਾਮ ਚੱਲਦਾ ਕਿ ਬੱਚਿਆਂ ਨੂੰ ਉਥੇ ਖਾਣ ਪੀਣ ਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ। ਉਹਦੀ ਖ਼ਬਰ ਦੀ ਸ਼ੁਰੂਆਤ ਹੋਈ ਹੈ ਕਿ ਜਿਵੇਂ ਆਪਾਂ ਉਹ ਕਹਿ ਦਿੰਦੇ ਹਾਂ ਨਾਰੰਗੀ ਟੈਂਜਰੀਨ, ਇਹਨੂੰ ਵੀ ਅੱਧੀ ਕਰ ਕਰਕੇ ਦਿੱਤਾ ਜਾ ਰਿਹਾ। ਬੋਇਲਡ ਐਗ ਦੋ ਬੱਚਿਆਂ ਚ ਕੱਟ ਕੇ ਵੰਡਤਾ, ਇਕ ਸੇਬ ਦੇ 6 ਟੁਕੜੇ ਕਰਕੇ ਸਕੂਲ ਵਾਲੇ ਬੱਚਿਆਂ ਨੂੰ ਵੰਡ ਰਹੇ ਆ, ਟੁਕੜਾ ਟੁਕੜਾ ਸੇਬ ਦਾ ਖਾ ਕੇ ਤੇ ਫਿਰ ਓਲੰਪਿਕ ਚ ਭਜਾ ਲਿਓ ਇਹਨਾਂ ਨੂੰ। ਪੈਸਾ ਹੀ ਹੈ ਨੀ ਸਰਕਾਰ ਕੋਲੇ। ਹੁਣ ਉਹ ਜਿਹੜੇ ਇਹ ਪ੍ਰੋਗਰਾਮ ਚਲਾਉਂਦੇ ਨੇ, ਮੈਨੇਜਰ ਆਫ ਸਟੂਡੈਂਟ ਨਿਊਟ੍ਰੀਸ਼ਨ ਓਨਟੈਰੀਓ ਨੈਟਵਰਕ ਦੀ ਵਿਵੇਨ ਜਿਗੈਂਗਿਨ, ਇਨ੍ਹਾਂ ਨੇ ਇਹ ਗੱਲ ਦੱਸੀ ਹੈ ਕਿ ਸੋਰਿੰਗ ਫੂਡ ਇਨਫਲੇਸ਼ਨ ਹੈਜ਼ ਪਲੇਡ ਹੈਵਕ ਔਨ ਸਟੂਡੈਂਟ ਨਿਊਟ੍ਰੀਸ਼ਨ ਅਕਰਾਸ ਪ੍ਰੋਵਿੰਸ ਐਜ਼ ਦੀ ਫੰਡਿੰਗ ਇਜ਼ ਟੂ ਲਿਟਲ ਟੂ ਪਰਚੇਜ਼ ਅ ਵਰਾਇਟੀ ਆਫ ਫੂਡਸ। ਹੁਣ ਉਨ੍ਹਾਂ ਕੋਲ ਵੀ ਪੈਸਾ ਹੈ ਨੀ ਕਿ ਬੱਚਿਆਂ ਨੂੰ ਕਿੱਥੋਂ ਲਿਆ ਕੇ ਤੇ ਕੀ ਖਵਾਈਏ। ਕੋਵਿਡ ਕਰਕੇ ਵੀ ਮਾਰ ਪੈ ਗਈ, ਫਿਰ ਗਾਹਾਂ ਕਰਤੀ, ਕੋਵਿਡ ਤਾਂ ਐਡੀ ਸਰਦਾਈ ਹੈ ਚੀਜ਼ ਵੀ ਕੋਵਿਡ ਕੋਵਿਡ ਹੀ ਕਰੀ ਚੱਲੋ। ਓਨਟੈਰੀਓ ਚੈਪਟਰ ਆਫ ਕੋਲੀਸ਼ਨ ਹੈ ਜਿਹੜਾ ਹੈਲਦੀ ਸਕੂਲ ਫੂਡ, ਦੇ ਆਰ ਐਸਕਿੰਗ ਪ੍ਰੋਵਿੰਸ ਟੂ ਡਬਲ ਇਟਸ ਕਰੰਟ ਇਨਵੈਸਟਮੈਂਟ ਇਨ ਸਟੂਡੈਂਟ ਨਿਊਟ੍ਰੀਸ਼ਨ ਪ੍ਰੋਗਰਾਮਸ। ਕਹਿੰਦੇ ਆ ਟੋਟਲ ਆਫ $32.3 million ਦਿੱਤੇ ਜਾ ਰਹੇ ਆ, ਜਦਕਿ ਸਾਨੂੰ $64.4 million $2024 ਚ ਚਾਹੀਦੇ ਜੇ ਬੱਚਿਆਂ ਨੂੰ ਚੱਜ ਨਾਲ ਕੁਝ ਖਵਾਉਣਾ ਸਕੂਲਾਂ ਚ, ਜੇ ਨਿਊਟ੍ਰੀਸ਼ਨ ਦਾ ਪ੍ਰੋਗਰਾਮ ਦੇਣਾ। ਅੱਛਾ, ਇਹਨੂੰ ਰੱਖਿਆ ਵੀ ਯੂਨੀਵਰਸਲ ਹੈ ਤਾਂ ਕਿ ਇਹ ਨਾ ਹੋਵੇ ਆ ਜਾਓ ਗਰੀਬਾਂ ਦੇ ਬੱਚੇ, ਜਿਨ੍ਹਾਂ ਦੇ ਮਾਂ ਪਿਓ ਦੀ ਜੇਬ ਚ ਧੇਲਾ ਨਹੀਂ ਹੈਗਾ, ਆ ਜਾਓ ਖੜੇ ਹੋ ਜਾਓ ਨੰਗ ਭੁੱਖੇ ਭੁੱਖੇ ਦੰਗੇ ਬੱਚੇ, ਇਕ ਪਾਸੇ ਹੋ ਜਾਏ ਇਨਕੋ ਖਾਣਾ ਦੇਂਗੇ। ਇਹ ਨਹੀਂ ਕਹਿੰਦੇ ਵੀ ਖਾਣਾ ਉਥੇ ਸਭ ਲਈ ਪਿਆ ਹੋਵੇ, ਇਹ ਨਾ ਪਤਾ ਲੱਗੇ ਬੱਚਿਆਂ ਨੂੰ ਕਿ ਇਹ ਗਰੀਬਾਂ ਵਾਸਤੇ ਹੈ। ਤਾਂ ਕਿ ਉਹਨਾਂ ਦੇ ਵਿੱਚ ਅਹਿਸਾਸ ਕਮਤਰੀ ਨਾ ਆਵੇ। ਆਹ ਗੱਲ ਮੈਂ ਇਹਦੀ ਕਾਬਲੇ ਤਾਰੀਫ ਹੈ ਕਿ ਹੋਣਾ ਵੀ ਇਹੀ ਚਾਹੀਦਾ, ਅਮੀਰ ਦਾ ਆਵੇ ਗਰੀਬ ਦਾ ਆਵੇ, ਬੱਚਾ ਸਕੂਲ ਚ ਬੈਠਾ ਹੈ ਉੱਥੇ ਸਾਂਝੀ ਹੋਵੇ ਕਿ ਇੱਕੋ ਜਿਹੇ ਹੀ ਆਪਾਂ, ਜਾਓ ਆਪਦੇ ਘਰਾਂ ਚ ਜਾ ਕੇ ਜਿਵੇਂ ਮਰਜ਼ੀ ਫਿਰ ਲੁੱਟ ਦਾ ਮਾਲ ਖਾ ਲਓ। ਬਾਬੇ ਨਾਨਕ ਵਾਂਗੂ ਕਿਹਾ ਵੀ ਕਿ ਬੱਚੇ ਤੁਸੀਂ ਵੀ ਘਰੇ ਜਾ ਕੇ ਆਪਣੇ ਪਿਤਾ ਦੀ ਰੋਟੀ ਨਚੋੜ ਕੇ ਜ਼ਰੂਰ ਦੇਖ ਲਿਓ ਵੀ ਹੱਕ ਦੀ ਹੈ ਕਿ ਹਰਾਮ ਦੀ ਹੈ। ਬਾਕੀ ਗੱਲਾਂ ਆਪਾਂ ਇੱਕ ਛੋਟਾ ਜਿਹਾ ਹੋ ਕੇ ਕਹਿੰਦੇ ਹੁੰਦੇ ਮੈਂ ਬ੍ਰੇਕ ਜੀ ਵਿੱਚ ਪਾਵਾਂ ਤੇ ਫਿਰ ਅੱਗੇ ਇੱਕ ਨਾਜ਼ੀਆਂ ਦਾ ਵੀ ਥੋੜਾ ਜਿਹਾ ਜ਼ਿਕਰ ਕਰ ਲਈਏ। ਉਹ ਕਹਿੰਦੇ ਸਾਡੇ ਬਾਰੇ ਗੱਲ ਨਹੀਂ ਕੀਤੀ, ਮੈਂ ਰੁੱਸ ਜੂ। ਨਾਜ਼ੀਆਂ ਬਾਰੇ ਤਾਂ ਇਹ ਗੱਲ ਹੈ ਜੀ, ਕੈਨੇਡਾ ਦਾ USA ਦਾ ਬੜਾ ਲੁਕਵਾਂ ਜਿਹਾ ਅੰਦਰੋਂ ਅੰਦਰੀ ਰਿਸ਼ਤਾ। ਊਂ ਇਹ ਯਹੂਦੀਆਂ ਨੂੰ ਵੀ ਚੱਕਦੇ ਇਜ਼ਰਾਈਲ ਵਾਲੇ ਮਾਮਲੇ ਚ, ਹੱਲਾ ਗੁੱਲਾ ਬਹੁਤ ਕਰਦੇ ਆ, ਪਰ ਅੰਦਰੋਂ ਖਾਤੇ ਇਹਨਾਂ ਦੀ ਕੱਚ ਚੋਂ ਕਦੇ ਇਧਰੋਂ ਕਦੇ ਜੇਬ ਚੋਂ ਕਿਸੇ ਨਾ ਕਿਸੇ ਪਾਸਿਓਂ ਨਾ ਕੋਈ ਨਾਜ਼ੀ ਭੁੜਕ ਕੇ ਡਿੱਗ ਪੈਂਦਾ। ਇਹ ਕੈਨੇਡਾ ਚ ਹੋਇਆ ਹੀ ਆ, ਪਿੱਛੇ ਜੇ ਹੈਂਕਾ ਦਾ ਰੌਲਾ ਪੈ ਗਿਆ, ਐ ਖੜ ਕੇ ਪਾਰਲੀਮੈਂਟ ਚ ਉਧਰੋਂ ਵਲਾਦੀਮੀਰ ਵਲੋਦੋਮੀਰ ਨੂੰ ਜਦੋਂ ਬੁਲਾਇਆ ਸੀ ਜ਼ੇਲੈਂਸਕੀ ਨੂੰ ਤੇ ਉਹਦਾ ਸਨਮਾਨ ਕੀਤਾ, ਖੜ ਕੇ ਮਾਰੀਆਂ ਤਾੜੀਆਂ ਤੇ ਜਿਹਦੇ ਮਾਰੀਆਂ ਕਹਿੰਦੇ ਜੀ ਉਹ ਦੋ ਕਾਮਰੇਡਾਂ ਦੇ ਖਿਲਾਫ ਸੋਵੀਅਤ ਯੂਨੀਅਨ ਦੇ ਖਿਲਾਫ ਲੜਿਆ ਸੀ ਸੈਕਿੰਡ ਵਰਲਡ ਵਾਰ ਦੇ ਵਿਚ ਸਟਾਲਿਨ ਵਰਗੇ ਡਿਕਟੇਟਰ ਦੇ ਖਿਲਾਫ। ਠੀਕ ਹੈ ਜੀ, ਸਟਾਲਿਨ ਡਿਕਟੇਟਰ ਸੀ ਪਰ ਰਾਣੀ ਵੋਟਾਂ ਪਾ ਕੇ ਚੁਣੀ ਹੋਈ ਸੀ ਲੋਕਾਂ ਨੇ, ਉਹ ਡਿਕਟੇਟਰ ਨਹੀਂ ਹੁੰਦੇ। ਰਾਣੀ ਕਿਵੇਂ ਬਣਦੀ ਹੈ ਵੀ, ਰਾਣੀ ਦੇ ਡਿਕਟੇਟਰ ਚ ਕੀ ਫਰਕ ਹੁੰਦਾ, ਕੋਈ ਪਤਾ ਨਹੀਂ। ਕਹਿੰਦੇ ਅੰਗਰੇਜ਼ੀ ਦੀ ਨੋ ਦੀ, ਅੰਗਰੇਜ਼ੀ ਦਾ ਕੰਮ ਹੈ ਇਹ, ਸੀਰੀਅਸ ਕੰਮ ਆਪਾਂ ਸੀਰੀਅਸ ਰੋਡ ਤੇ ਕਰੋ। ਚਲੋ ਕੋਈ ਗੱਲ ਨਹੀਂ, ਹੁਣ ਨਾਜ਼ੀਆਂ ਦਾ ਇੱਕ ਕਬਰਸਤਾਨ ਦੇ ਵਿਚ ਸਮਾਰਕ ਬਣਿਆ ਹੋਇਆ ਸੀ, ਠੀਕ ਹੈ ਜੀ, ਓਨਟੈਰੀਓ ਦੀ ਇਸ ਸੈਮੇਟਰੀ ਦੇ ਵਿਚ। ਇਹਦਾ ਬੜੇ ਚਿਰਾਂ ਤੋਂ ਰੌਲਾ ਪੈ ਰਿਹਾ ਵੀ ਇਹ ਕਿਹਨਾਂ ਦੀ ਯਾਦ ਚ ਬਣਾਇਆ, ਵੀ ਕਿਹਨਾਂ ਨੂੰ ਸਲਾਮਾਂ ਕਰਦੇ ਹੋ, ਕਿਹੜੇ ਮੱਥੇ ਟੇਕਦੇ ਹੋ ਜਾ ਕੇ, ਨਾਲੇ ਹੋਲੋਕਾਸਟ ਵੀ ਤੁਹਾਡੇ ਕੋਲੇ, ਨਾਲੇ ਮਾਰਨ ਵਾਲੇ ਵੀ ਤੇ ਮਰਨ ਵਾਲੇ ਵੀ ਦੋਨੇ ਹੀ ਰੱਖੇ ਹੋਏ ਆ। ਅੱਛਾ, ਜਿਹੜੇ ਮਰਨ ਵਾਲਿਆਂ ਦਾ ਨਾਂ ਲੈਂਦੇ ਆ ਉਹਨਾਂ ਵਿਚ ਵੀ ਜਿਹੜੇ ਕਿਸੇ ਦੇਸ਼ ਚ ਲੜਾਈਆਂ ਕਰਕੇ ਕਬਜ਼ਾ ਕਰਨ ਵਾਲੇ ਆ, ਉਹਨਾਂ ਦੇ ਪਿੱਛੇ ਤੁਸੀਂ ਕਹਿ ਦੋ ਕਿ ਇਹਨਾਂ ਨਾਲ ਇੱਕ ਵਾਰੀ ਬੜੀ ਮਾੜੀ ਹੋਈ ਸੀ। ਉਹ ਬਈ ਉਹ ਸਾਰੇ ਹੀ ਨਹੀਂ ਹੈ ਮਾੜੀ ਹੋਈ ਵਾਲੇ, ਅੱਧੇ ਫਿਲਿਸਤੀਨ ਦੇ ਨਾਲ ਵੀ ਖੜੇ ਆ, ਉਹਨਾਂ ਨਾਲ ਵੀ ਮਾੜੀ ਹੋਈ ਸੀ, ਪਰ ਇੱਥੇ ਸਿਆਸੀਕਰਨ ਕੀਤਾ ਹੋਇਆ ਇਸ ਚੀਜ਼ ਦਾ। ਸੋ ਇਸ ਸਿਮੈਟਰੀ ਦੇ ਵਿੱਚੋਂ ਹਾਲ ਦੀ ਘੜੀ ਦਾ ਮੋਨੂਮੈਂਟ ਨੂੰ ਹਟਾ ਦਿੱਤਾ ਗਿਆ। ਫਸਟ ਯੂਕਰੇਨੀਅਨ ਡਿਵੀਜ਼ਨ ਸੀ ਤੇ ਵਾਫਨ ਕਹਿੰਦੇ ਆ, SS ਗੈਲੇਸ਼ੀਆ ਡਿਵੀਜ਼ਨ ਜਾਂ ਇਹਨੂੰ SS-14 ਵੈਫਨ ਡਿਵੀਜ਼ਨ ਵੀ ਕਹਿੰਦੇ ਆ। ਤੇ ਫਿਰ ਇਸੇ ਡਿਵੀਜ਼ਨ ਨਾਲ ਜੁੜੇ ਯਾਰੂਸਲੇਵ ਹੁੰਕਾ ਦਾ ਰੌਲਾ ਪਿਆ ਸੀ ਜਦੋਂ ਆਪਾਂ ਕੈਨੇਡੀਅਨ ਆਹ ਪਾਰਲੀਮੈਂਟ ਤੋਂ ਬਾਅਦ, ਫਿਰ ਲਿਬਰਲ ਮੈਂਬਰ ਪਾਰਲੀਮੈਂਟ ਐਂਥਨੀ ਰੋਟਾ, ਇਹ ਜਿਹੜੇ ਸਪੀਕਰ ਵੀ ਸੀ ਜਿਹੜੇ ਸੱਦ ਕੇ ਲਿਆਏ ਸੀ, ਉਨ੍ਹਾਂ ਨੂੰ ਫਿਰ ਅਸਤੀਫਾ ਦੇਣਾ ਪਿਆ, ਬੜੀ ਇਨ੍ਹਾਂ ਦੀ ਫਜ਼ੀਹਤ ਹੋ ਗਈ। ਤੇ ਹੁਣ ਇਹ ਮੈਮੋਰੀਅਲ ਹੈ ਫੌਜੀਆਂ ਦਾ, ਨਾਜ਼ੀਆਂ ਦਾ, ਤੇ ਜਿਨ੍ਹਾਂ ਨੇ ਜੂਇਸ਼ ਲੋਕਾਂ ਨੂੰ ਆਪਣੇ ਅਤਿਆਚਾਰਾਂ ਦਾ ਸ਼ਿਕਾਰ ਬਣਾਇਆ ਸੀ, ਤੇ ਉਨ੍ਹਾਂ ਦਾ ਸਤਿਕਾਰ ਚ ਇਹ ਚੱਲੀ ਜਾਂਦਾ ਸੀ। ਫਿਰ ਕਹਿੰਦੇ ਜੀ ਇਹਦੀ ਗ੍ਰੈਫਿਟੀ ਹੋ ਗਈ, ਕੋਈ ਆ ਕੇ ਆਹ ਗੱਲ ਕਰਦਾ, ਕੋਈ ਕੁਛ ਕਰਦਾ। ਸੋ ਇੱਥੇ ਹੁਣ ਗੱਲਬਾਤ ਜਿਹੜੀ ਆਉਂਦੀ ਹੈ ਕਿ ਇੱਥੇ ਕਈਆਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਸੀ ਜਿਨ੍ਹਾਂ ਨੂੰ ਨੀਓ ਨਾਜ਼ੀਜ਼ ਕਿਹਾ ਜਾਂਦਾ, ਤੇ ਅੱਜ ਵੀ ਯੂਕਰੇਨ ਦੇ ਵਿਚ ਨਾਜ਼ੀ ਬਹੁਤ ਜ਼ਿਆਦਾ ਸਰਗਰਮ ਹੈਗੇ ਆ ਉਹ ਸੋਚ ਦੇ ਬੰਦੇ। ਪਰ ਐ ਆ ਵੀ ਜਿਹੜਾ ਕਿਸਾਨੂੰ ਉਹਦੇ ਨਾਲ ਆਰਥਿਕ ਲਾਭ ਕਿਤੇ ਮਿਲਦਾ ਹੋਊਗਾ, ਆਰਥਿਕ ਲਾਭ ਕਿੱਥੇ ਹੈ, ਕਿਤੇ ਵੀ ਨਹੀਂ ਹੈਗਾ। ਦੇਸ਼ ਨੇ ਇੰਨੀਆਂ ਜੰਗਾਂ ਕਰਤੀਆਂ ਆਰਥਿਕ ਲਾਭ ਦੇ ਨਾਂ ਦੇ ਉੱਤੇ, ਜਾਂ ਜੰਗਾਂ ਦੇ ਵਿਚ ਅਸੀਂ ਗੋਲੀ ਤਾਂ ਨਹੀਂ ਚਲਾਉਂਦੇ ਹੁੰਦੇ, ਹਾਂ ਅਸੀਂ ਉਹਦੀ ਗੋਲੀ ਭਰ ਕੇ ਦੇ ਦਿੰਦੇ ਹਾਂ ਬੰਦੂਕ ਚ, ਜੇ ਬੰਦੂਕ ਖਰਾਬ ਹੋ ਜਾਵੇ ਉਹਨੂੰ ਤੇਲ ਤੂਨ ਦੇ ਦਿੰਦੇ ਹਾਂ, ਕਿਉਂਕਿ ਕੈਨੇਡਾ ਲੜਦਾ ਹੈ ਨਹੀਂ, ਕੌਮਬੈਟ ਵਿਚ ਨਹੀਂ ਆਉਣਾ ਅਸੀਂ, ਪਿੱਛੇ ਗੱਡੀਆਂ ਚ ਡੀਜ਼ਲ ਡੂਜ਼ਲ ਪਾ ਦੇਈਦਾ ਤੇ ਰਸੋਈਏ ਦਿੱਤੇ ਹੋਏ ਆ ਵੀ ਰੋਟੀਆਂ ਬਣਾ ਕੇ ਦੇ ਦਾਂਗੇ, ਲੜੀ ਤੁਸੀਂ ਚੱਲੋ, ਕਿਉਂਕਿ ਅਸੀਂ ਲੋਕਾਂ ਨੂੰ ਇਹ ਨਹੀਂ ਕਹਿਣਾ ਵੀ ਅਸੀਂ ਲੜਦੇ ਹਾਂ, ਅਸੀਂ ਤਾਂ ਪਿੱਛੇ ਮਦਦ ਕਰਦੇ ਹਾਂ। ਹਾਂ ਜੇ ਤੁਸੀਂ ਲੜਨਾ ਤੁਹਾਨੂੰ ਅਸੀਂ ਗੋਲੀਆਂ ਚਲਾਉਣੀਆਂ ਸਿਖਾ ਦਿੰਦੇ ਹਾਂ, ਸਾਨੂੰ ਆਉਂਦਾ ਸਾਰਾ ਕੁਝ ਹੀ ਹੈ, ਬਸ ਅਸੀਂ ਜਿਹੜਾ ਸਾਹਮਣੇ ਆ ਕੇ ਨਹੀਂ ਕਰਨਾ।
The views expressed on the preceding program may not necessarily be those of the owner or management of WTOR radio station.
اپنے وکھرے تے ستھرے لوازمات دے نال بناؤ افطار دا ہر پکوان خاص ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
Tired of paying transfer fees to send money abroad? Over time they can add up to more than $100, but $100 goes a long way. That's a month of groceries in the Philippines or 60 liters of gas in India. So, send all the love with a $0 CIBC transfer fee always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ,